एक ओंकार सतनाम कर्ता पुरख निरपाओ अकाल मूरत अजूनी सैभं गुरप्रसाद जप आदि सच जोगाद सच सच नानक खुशी पी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा सास सास नानक आराधे आठ पहर गुण गावा परम सम्मान योग साहिब सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु सवारे सत संगी जनों आप जी ने प्रभात वेले दे इस सजे हुए दीवान विच अमृत बचना दा कीर्तन श्रवण कीता है। कीर्तन दी समाप्ति ते जो अमृत बचन आप जी श्रवण कर रहे सी कि तुम समर्था कारण करण हे प्रभु आप सब कुछ करन दे समर्थ हो आप करा भी सकदे हो कर भी सकदे हो मैं गुनाहां नाल अपराधां नाल गलतियां नाल भुलिया होया आप जी दी चरण शरण विच आया हां ते करो कृपालता मेरे अपराधी दे मेरे गुनाहां नाल भरे हुए जीवन ते आप ही पर्दे पा के मैनू ढक लवो आओ इस अमृत बचन नूं ही आपां आधार बना के धन गुरु ग्रंथ साहिब जी दी अमृत गुरबाणी और गुरु तेग बहादुर कृपालू सतगुरु जी उन्हां दे पावन बचना विचों ਕੁਛ ਆਪ ਨਾਲ ਸਾਂਝ ਕਰ ਸਕਾਂ। ਕਰੋ ਕਿਰਪਾਲਤਾ, ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਸਾਹਿਬ ਗੁਰੂ ਤੇਗ ਬਹਾਦਰ ਆਪ ਵਿੱਚ ਵਰਤਨ, ਸਾਡੇ ਸਾਰਿਆਂ ਦੇ ਅੰਦਰ ਨੂੰ ਟਿਕਾ ਬਖਸ਼ ਕੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਪਰਿਪੂਰਨ ਪਰਮੇਸ਼ਵਰ ਸਭ ਕੁਛ ਕਰਨ ਦੇ ਸਮਰੱਥ ਹੈ, ਕਿਉਂਕਿ ਮਨੁੱਖ ਆਪਣੀ ਸੀਮਤ ਬੁੱਧੀ ਨਾਲ ਕੇਵਲ ਆਪਣੇ ਬਲ, ਆਪਣੀ ਤਾਕਤ, ਆਪਣੇ ਜ਼ੋਰ ਇਸੇ ਹੀ ਸੀਮਾ ਵਿੱਚ ਰਹਿ ਕੇ ਸੋਚਦਾ ਹੈ ਕਿ ਜਿਤਨੀ ਬੁੱਧੀ, ਲਿਆਕਤ, ਸਿਆਣਪ ਮੇਰੇ ਕੋਲ ਹੈ, ਇਸ ਤੋਂ ਅੱਗੇ ਸਿਆਣਪ ਨਹੀਂ। ਜਿਤਨਾ ਮੇਰੀਆਂ ਬਾਹਾਂ ਵਿੱਚ ਬਲ ਹੈ, ਜਿਤਨਾ ਬਾਹੂਬਲੀ ਮੈਂ ਹਾਂ, ਮੇਰੇ ਤੋਂ ਵੱਧ ਹੋਰ ਕਿਸੇ ਕੋਲ ਤਾਕਤ ਹੋ ਹੀ ਨਹੀਂ ਸਕਦੀ। ਜਿਤਨੀ ਮੇਰੇ ਕੋਲ ਸਮਰੱਥਾ ਹੈ, ਇਤਨੀ ਹੋਰ ਕਿਸੇ ਕੋਲ ਹੋਰ ਸਮਰੱਥਾ ਹੈ ਹੀ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਸਤਿਗੁਰੂ ਜੀ ਨੇ ਫਰਮਾਇਆ ਕਿ ਉਹ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਸਭ ਕੁਛ ਕਰਨ ਦੇ ਸਮਰੱਥ ਹੈ, ਅਤੇ ਜੋ ਕੁਝ ਇਨਸਾਨ ਆਪਣੀ ਜ਼ਿੰਦਗੀ ਵਿੱਚ ਸੋਚ ਵੀ ਨਹੀਂ ਸਕਦਾ, ਪਰਮਾਤਮਾ ਉਹ ਕੁਛ ਵੀ ਉਹਦੇ ਸਾਹਮਣੇ ਕਰ ਦਿੰਦਾ ਹੈ। ਕਿਉਂਕਿ ਤੁਮ ਸਮਰੱਥਾ ਕਾਰਨ ਕਰਨ, ਕਿੰਨਾ ਕੁਛ ਸਮਰੱਥ ਹੈ। ਕੁਛ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣ ਨੇ, ਉਹ ਅਸੀਂ ਦੇਖਾਂਗੇ। ਉਹ ਪ੍ਰਭੂ ਸਮਰੱਥ ਵੀ ਹੈ, ਆਪ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਅਪਰਾਧੀਆਂ ਦੇ, ਗੁਨਾਹ ਕਰਨ ਵਾਲਿਆਂ ਦੇ ਗੁਨਾਹਾਂ ਉੱਪਰ ਵੀ ਪਰਦਾ ਪਾ ਦਿੰਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੇਖੀਏ ਉਸ ਸਮਰੱਥ ਕੋਲ ਕਿੰਨੀ ਕੁ ਰਹਿਮਤ ਹੈ। ਦੋ ਤਿੰਨ ਪ੍ਰਮਾਣ ਮੈਂ ਬਾਣੀ ਵਿੱਚੋਂ ਅਰਜ਼ ਕਰਨੇ ਨੇ। ਅਸੀਂ ਭਗਤ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ, ਭਗਤ ਰਵਿਦਾਸ ਜੀ ਦੇ ਬਚਨ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਬਾਬੇ ਨਾਨਕ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਕੀ ਕੁਝ ਕਰਨ ਦੇ ਸਮਰੱਥ ਹੈ। ਕਬੀਰ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਆਉਂਦਾ ਹੈ ਹਜ਼ੂਰ ਦੀ ਬਾਣੀ ਵਿੱਚ, ਕਹਿੰਦੇ ਨੇ ਪਰਮਾਤਮਾ ਇੰਨਾ ਸਮਰੱਥ ਹੈ, ਜੋ ਕੁਝ ਅਸੀਂ ਆਪਣੇ ਮਨ ਵਿੱਚ ਚਿੱਤ ਵੀ ਨਹੀਂ ਸਕਦੇ, ਖਿਆਲ ਵੀ ਨਹੀਂ ਉਤਪੰਨ ਕਰ ਸਕਦੇ, ਪ੍ਰਭੂ ਉਹ ਕੁਛ ਵੀ ਕਰ ਦਿੰਦਾ ਹੈ। ਗੁਰੂ ਸਾਹਿਬ ਨੇ ਕੁਛ ਪ੍ਰਮਾਣ ਵੀ ਦਿੱਤੇ। ਪਹਿਲਾ ਬਚਨ ਕੀਤੋ ਨੇ ਕਿ ਜਿਹੜਾ ਇਨਸਾਨ ਆਪਣੇ ਪਰਿਵਾਰ ਦੇ ਵਿੱਚੋਂ ਚੰਗਾ ਭਲਾ ਸਵੇਰੇ ਉੱਠਿਆ, ਹੱਸਦਾ ਖੇਡਦਾ ਆਪਣੇ ਬੱਚਿਆਂ ਨਾਲ, ਆਪਣੇ ਮਾਤਾ ਪਿਤਾ ਨਾਲ ਖੁਸ਼ੀ ਖੁਸ਼ੀ ਆਪਣੇ ਘਰੋਂ ਤੁਰਿਆ, ਕਹਿੰਦੇ ਨੇ ਘਰੋਂ ਤਾਂ ਤੁਰਿਆ ਸੀ ਪ੍ਰਸੰਨਤਾ ਨਾਲ, ਖੁਸ਼ੀ ਨਾਲ, ਪਰ ਪਰਮਾਤਮਾ ਨੇ ਕੁਝ ਮਿੰਟਾਂ ਤੋਂ ਬਾਅਦ ਇਹੋ ਜਿਹਾ ਭਾਣਾ ਵਰਤਾ ਦਿੱਤਾ, ਜਿਹੜਾ ਹੱਸਦਾ ਹੋਇਆ ਘਰੋਂ ਨਿਕਲਿਆ ਸੀ, ਜਦੋਂ ਵਾਪਸ ਆਇਆ ਤਾਂ ਉਹ ਉੱਚੀ ਉੱਚੀ ਰੋਂਦਾ ਆ ਰਿਹਾ ਹੈ। ਸਿਰਫ ਮੈਂ ਬੇਨਤੀ ਕਰ ਰਿਹਾ, ਪ੍ਰਭੂ ਸਭ ਕੁਛ ਕਰਨ ਦੇ ਸਮਰੱਥ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਫਰਮਾਇਆ, ਖਸਤੋ ਜਾਏ ਸੋ ਰੋਵਤ ਆਵੇ। ਜਿਹੜੇ ਖਸਦੇ ਗਏ, ਪ੍ਰਸੰਨ ਹੋ ਕੇ ਗਏ, ਉਹਨਾਂ ਨੂੰ ਚਿੱਤ ਖਿਆਲ ਵੀ ਨਹੀਂ ਸੀ, ਜਦੋਂ ਵਾਪਸ ਘਰ ਨੂੰ ਮੁੜੇ ਤਾਂ ਉੱਚੀ ਉੱਚੀ ਰੋਂਦੇ ਆਉਂਦੇ ਨੇ। ਕੋਈ ਘਟਨਾ ਵਾਪਰ ਗਈ, ਕਿਸੇ ਦੀ ਮੌਤ ਹੋ ਗਈ, ਕੋਈ ਦੁਰਘਟਨਾ ਵਾਪਰ ਜਾਏ, ਹੱਸਦੇ ਹੋਏ ਬੰਦੇ ਨੂੰ ਇੱਕ ਖਿਨ ਵਿੱਚ ਪਰਮਾਤਮਾ ਤੂੰ ਰਵਾ ਸਕਣਾ ਅਤੇ ਤੇਰੇ ਕੋਲ ਇੰਨੀ ਸਮਰੱਥਾ ਹੈ। ਜਿਹੜੇ ਇਨਸਾਨ ਰੋਂਦੇ ਪਏ ਨੇ, ਤੂੰ ਕਿਰਪਾ ਕਰੇ ਅਤੇ ਇੱਕ ਖਿਨ ਵਿੱਚ ਉਹਨਾਂ ਨੂੰ ਹਾਸੇ, ਖੁਸ਼ੀ, ਪ੍ਰਸੰਨਤਾ ਅਤੇ ਖੇੜੇ ਵੀ ਬਖਸ਼ ਸਕਦਾ ਹੈ। ਸਾਹਿਬ ਨੇ ਕਿਹਾ, ਖਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ, ਤੁਮ ਸਮਰੱਥਾ ਕਾਰਨ ਕਰਨ। ਹੇ ਪ੍ਰਭੂ, ਕਿ ਜਿਹੜੇ ਲੋਕ ਘੁੱਗ ਵੱਸਦੇ ਨੇ, ਜਿਨ੍ਹਾਂ ਕਦੀ ਸੋਚਿਆ ਵੀ ਨਹੀਂ ਕਿ ਉਜਾੜੇ ਪੈ ਜਾਣਗੇ, ਹੇ ਪਰਮਾਤਮਾ ਤੂੰ ਇੱਕ ਖਿਨ ਦੇ ਵਿੱਚ ਵੱਸਦਿਆਂ ਹੋਇਆਂ ਨੂੰ ਉਜਾੜ ਸਕਣਾ, ਅਤੇ ਜਿਹੜੇ ਵਿਚਾਰੇ ਦਰ ਦਰ ਦੇ ਮੁਥਾਜ ਨੇ, ਇੱਕ ਇੱਕ ਟੁਕੜੇ ਦੀ ਖਾਤਰ ਸਹਿਕਦੇ ਪਏ ਨੇ, ਜੇ ਤੂੰ ਖੇਡ ਵਰਤਾਨ ਤਿਆਵੇਂ ਟੁਕੜੇ ਮੰਗਣ ਵਾਲਿਆਂ ਨੂੰ ਪਾਤਸ਼ਾਹੀ ਦੇ ਦੇਂਗਾ ਅਤੇ ਮਹੱਲਾਂ ਵਿੱਚ ਰਹਿਣ ਵਾਲਿਆਂ ਨੂੰ ਦਰ ਦਰ ਦਾ ਭਿਖਾਰੀ ਬਣਾ ਸਕਣਾ। ਤੂੰ ਸਮਰੱਥ ਹੈ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉੱਜਰ, ਉੱਜਰ ਦਾ ਅਖਰੀਅਰ ਤੇ ਉੱਜੜ ਜਾਣਾ, ਬਸਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸੈ, ਜਲ ਤੇ ਥਲ ਕਰ ਜਿੱਥੇ ਮਾਲਕ ਕੇਵਲ ਪਾਣੀ ਹੀ ਪਾਣੀ ਕਹਿ, ਮਿੱਟੀ ਦਾ ਜ਼ਰਾ ਵੀ ਨਜ਼ਰ ਨਹੀਂ ਆਉਂਦਾ, ਜੇ ਤੂੰ ਚਾਹੇ ਤਾਂ ਪਾਣੀ ਦੇ ਭੰਡਾਰਿਆਂ ਦੇ ਵਿੱਚ ਸੋਹਣੀ ਜ਼ਮੀਨ ਪੈਦਾ ਕਰ ਸਕੇ, ਅਤੇ ਜਿਸ ਮਾਰੂਥਲ ਵਿੱਚ ਬੰਦੇ ਨੂੰ ਪਾਣੀ ਦੀ ਬੂੰਦ ਵੀ ਨਹੀਂ ਮਿਲਦੀ, ਪਾਣੀ ਦੀ ਬੂੰਦ ਨੂੰ ਸਹਿਕਦਾ, ਜੇ ਤੂੰ ਚਾਹੇ ਤਾਂ ਮਾਰੂਥਲ ਵਿੱਚ ਪਾਣੀ ਦੇ ਤਲਾਬ, ਪਾਣੀ ਦੇ ਖੂਹ ਪੈਦਾ ਕਰ ਸਕਣਾ ਹੈ। ਸਹਿਬ ਫੁਰਮਾ ਰਹੇ ਨੇ, ਬਸਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਤੁਮ ਸਮਰੱਥਾ ਕਾਰਨ ਕਰਨ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਜ਼ਮੀਨ ਤੇ ਰਹਿਣ ਵਾਲੇ ਬੰਦੇ ਉਹਨਾਂ ਨੂੰ ਪਰਮਾਤਮਾ ਕਈ ਵਾਰੀ ਇੰਨੀ ਦਾਤ ਦਿੰਦਾ ਕਿ ਸਭ ਤੋਂ ਉੱਚੀਆਂ ਉਡਾਰੀਆਂ ਮਾਰਦੇ ਨੇ, ਅਤੇ ਜੇ ਕਦੇ ਉਹਦੀ ਨਦਰ ਉਪੱਠੀ ਹੋ ਜਾਏ ਅਤੇ ਅਸਮਾਨ ਵਿੱਚ ਉਡਾਰੀਆਂ ਮਾਰਨ ਵਾਲਿਆਂ ਨੂੰ ਜ਼ਮੀਨ 'ਤੇ ਰੋਲ ਕੇ ਰੱਖ ਦਿੰਦਾ ਹੈ, ਚੜ੍ਹੇ ਆਕਾਸ਼ ਗਰਾਵੇ। ਅਤੇ ਅਗਲਾ ਬਚਨ ਕੀਤਾ, ਕਹਿਣ ਲੱਗੇ ਹੇ ਮਾਲਕ ਤੇਰੇ ਵਿੱਚ ਇਹ ਸਮਰੱਥਾ ਹੈ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਿਰਾਵੈ, ਪੇਖਾਰੀ ਤੇ ਰਾਜ ਕਰਾਵੈ, ਤੁਮ ਸਮਰੱਥਾ ਕਾਰਨ ਕਰਨ। ਜਿਹੜਾ ਬੰਦਾ ਪੇਖਾਰੀ ਹੈ ਉਹਨੂੰ ਪਾਤਸ਼ਾਹੀ ਦੇ ਦਿੱਤੀ, ਪੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਪੇਖਾਰੀ, ਦਾਤਾ ਖਲ ਮੂਰਖ ਤੇ ਪੰਡਿਤ ਕਰਬੋ। ਜਿਹੜੇ ਮੂਰਖ ਨੇ, ਜਿਨ੍ਹਾਂ ਨੂੰ ਬੋਲਣ ਦੀ ਲਿਆਕਤ ਨਹੀਂ, ਜਿਨ੍ਹਾਂ ਕੋਲ ਗਿਆਨ ਦਾ ਇੱਕ ਅੱਖਰ ਵੀ ਨਹੀਂ, ਜੇ ਪ੍ਰਭੂ ਤੂੰ ਚਾਹੇ ਤਾਂ ਇੱਕ ਮੂਰਖ ਬੰਦੇ ਨੂੰ ਸਿਆਣਾ, ਵਿਦਵਾਨ, ਪੰਡਿਤ ਬਣਾ ਸਕਣੇ, ਅਤੇ ਜੇ ਕਿਸੇ ਪੰਡਿਤ ਨੂੰ ਆਪਣੀ ਵਿੱਦਿਆ ਦਾ, ਵਿਦਵਾਨ ਨੂੰ ਆਪਣੀ ਵਿੱਦਿਆ ਦਾ ਮਾਣ ਹੋ ਜਾਏ, ਇੱਕ ਨਿੱਕੀ ਜਿਹੀ ਭੁੱਲ ਪਿੱਛੇ ਉਹ ਵਿਦਵਾਨ ਪੰਡਿਤ ਦੀ ਗਿਣਤੀ ਵੀ ਮੂਰਖਾਂ ਵਿੱਚ ਆ ਜਾਂਦੀ ਹੈ। ਤੂੰ ਸਭ ਕੁਝ ਕਰਨ ਦੇ ਯੋਗ ਹੈ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਕੇਵਲ ਰਹਿਣਾ ਹੈ। ਦੇਖੋ ਉਸ ਪਰਮੇਸ਼ਵਰ ਦੇ ਖੱਤ ਵਿੱਚ ਸਭ ਕੁਝ ਕਰਨ ਦੇ ਉਹ ਸਮਰੱਥ ਹੈ। ਕਦੀ ਇਹ ਆਪਣੀ ਸੋਚ ਨਾਲ, ਆਪਣੀ ਬੁੱਧੀ ਨਾਲ ਨਾ ਸੋਚੀਏ ਕਿ ਜੋ ਕੁਛ ਮੇਰੇ ਕੋਲ ਹੈ ਸ਼ਾਇਦ ਮੇਰੇ ਕੋਲ ਸਦਾ ਹੀ ਰਹੇਗਾ। ਜੇ ਅੱਜ ਮੇਰੇ ਕੋਲ ਕੰਗਾਲਤਾ ਹੈ ਤਾਂ ਸ਼ਾਇਦ ਮੈਂ ਸਦੀਵ ਕਾਲ ਲਈ ਕੰਗਾਲ ਹੀ ਰਹਿਣਾ। ਉਸ ਪਰਮੇਸ਼ਵਰ ਦਾ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬੰਦੇ ਦੀ ਜ਼ਿੰਦਗੀ ਵਿੱਚ ਉਹਨੇ ਕਿਹੜਾ ਪਲਟਾ ਲੈ ਆਉਣਾ ਹੈ। ਤਾਂ ਹੀ ਸਤਿਗੁਰੂ ਦੀ ਬਾਣੀ ਵਿੱਚ ਬਾਬਾ ਨਾਨਕ ਜੀ ਦਾ ਇੱਕ ਬਚਨ ਹੈ, ਦੇਖੋ ਪਰਮੇਸ਼ਵਰ ਕਿੰਨਾ ਸਮਰੱਥ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਫੁਰਮਾਇਆ, ਕਹਿੰਦੇ ਨੇ ਕਿਸੇ ਨੂੰ ਅੱਜ ਤੀਕਰਾਂ ਸ਼ੇਰ ਕੋਈ ਪਕੜ ਕੇ ਲਿਆਵੇ ਅਤੇ ਸ਼ੇਰ ਦੇ ਸਾਹਮਣੇ ਖਰੀ ਘਾਸ, ਹਰਾ ਘਾਹ ਕੱਟ ਕੇ ਪਾਵੇ, ਕਦੀ ਆਪਨੇ ਸ਼ੇਰ ਨੂੰ ਘਾਹ ਖਾਂਦੇ ਨਹੀਂ ਦੇਖਿਆ ਹੋਵੇਗਾ। ਅਤੇ ਜੇ ਕੋਈ ਸ਼ੇਰ ਘਾਹ ਖਾਣ ਲੱਗ ਪਏ ਤਾਂ ਆਪਾਂ ਕਹਾਂਗੇ ਇਹਦੀ ਗਿਣਤੀ ਸ਼ੇਰਾਂ ਵਿੱਚ ਕਾਹਦੀ, ਇਹ ਨਾਮ ਦਾ ਸ਼ੇਰ ਹੈ, ਖਾਂਦਾ ਤਾਂ ਘਾਹ ਪਿਆ, ਇਹ ਕਮਜ਼ੋਰ ਹੈ। ਸ਼ੇਰ ਕਦੀ ਘਾਹ ਨਹੀਂ ਖਾਂਦੇ, ਬਾਜ ਕਦੀ ਘਾਹ ਨਹੀਂ ਖਾਂਦੇ, ਸ਼ੀਆਂ ਅਤੇ ਜਿਹੜੇ ਚਰਗ ਨੇ ਇਹ ਕਦੀ ਵੀ ਘਾਹ ਨਹੀਂ ਖਾਂਦੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮੇਸ਼ਵਰ ਚਾਹੇ ਤਾਂ ਇਹਨਾਂ ਜੀਵਾਂ ਦੇ ਸੁਭਾਅ ਉਹ ਪਲਟ ਸਕਦਾ ਹੈ। ਮਹਾਰਾਜ ਕਿਵੇਂ? ਕਹਿਣ ਲੱਗੇ ਪ੍ਰਭੂ, ਸ਼ੇਰ ਭਾਵੇਂ ਜੰਗਲ ਦਾ ਬਾਦਸ਼ਾਹ ਹੈ, ਆਪਣਾ ਸ਼ਿਕਾਰ ਆਪ ਕਰਦਾ ਹੈ, ਪਰ ਜੇ ਤੇਰਾ ਭਾਣਾ ਵਾਪਰੇ ਤੂੰ ਸ਼ੇਰ ਨੂੰ ਘਾਹ ਖਾਣ 'ਤੇ ਮਜਬੂਰ ਕਰ ਦੇ, ਤੂੰ ਬਾਜ ਨੂੰ ਘਾਹ ਖਾਣ 'ਤੇ ਮਜਬੂਰ ਕਰ ਦੇ, ਚਰਗ ਅਤੇ ਕੂਈਆਂ ਨੂੰ ਘਾਹ ਖਾਣ ਲਈ ਬੇਬਸ ਕਰ ਦੇਵੇਂ, ਅਤੇ ਜਿਹੜੇ ਘਾਹ ਖਾਣ ਵਾਲੇ ਜੀਵ ਨੇ, ਭੇਡ, ਬੱਕਰੀ, ਗਾਂ, ਬੈਂਸ, ਜੇ ਤੂੰ ਚਾਹੇ ਤਾਂ ਇਹਨਾਂ ਸਾਰੇ ਪਸ਼ੂਆਂ ਨੂੰ ਮਾਸ ਖਾਣ 'ਤੇ ਮਜਬੂਰ ਕਰ ਦੇ, ਤੇਰੀ ਆਪਣੀ ਖੇਡ ਹੈ, ਤੁਮ ਸਮਰੱਥਾ ਕਾਰਨ ਕਰਨ। ਜਿੱਥੇ ਪਾਣੀ ਨਹੀਂ ਉੱਥੇ ਸਮੁੰਦਰ ਪੈਦਾ ਕਰ ਦੇ, ਤੇ ਸਮੁੰਦਰ ਦੇ ਵਿੱਚ, ਨਦੀਆਂ ਦੇ ਵਿੱਚ ਤੂੰ ਪਹਾੜ ਪੈਦਾ ਕਰਦਾ ਹੈ, ਤੇਰੇ ਤੋਂ ਕੁਰਬਾਨ ਜਾਵਾਂ। ਜੇ ਤੂੰ ਚਾਹੇ ਤਾਂ ਇੱਕ ਖਿੰਨ ਵਿੱਚ ਪਾਤਸ਼ਾਹ ਨੂੰ ਰੋਲ ਕੇ ਮਿੱਟੀ ਬਣਾ ਦੇਵੇਂ, ਅਤੇ ਦਰ ਦਰ 'ਤੇ ਰੁਲਣ ਵਾਲੇ ਕੀੜੇ ਨੂੰ ਤੂੰ ਪਾਤਸ਼ਾਹੀ ਦੇ ਦੇਵੇਂ, ਤੂੰ ਸਮਰੱਥਾ ਕਾਰਨ ਕਰ। ਹਜ਼ੂਰ ਨੇ ਫਰਮਾਇਆ, ਸ਼ੀਆਂ, ਬਾਜਾਂ, ਚਰਗਾਂ, ਕੁਈਆਂ, ਇਹ ਸਾਰੇ ਮਾਸ ਖਾਣ ਵਾਲੇ ਜੀਵ ਨੇ। ਸ਼ੇਰ ਮਾਸ ਖਾਂਦਾ ਹੈ, ਬਾਜ ਮਾਸ ਖਾਂਦੀ ਹੈ, ਕਿਉਂਕਿ ਬਾਜ ਇਹ ਅਸਲ ਵਿੱਚ ਨਰ ਨਹੀਂ, ਇਹ ਮਦੀਨ ਹੈ। ਬਾਜ ਦਾ ਜੋ ਨਰ ਹੈ ਉਸ ਦਾ ਨਾਮ ਹੈ ਜ਼ੁਰਾ। ਆਪਾਂ ਭਾਵੇਂ ਇਸ ਨੂੰ ਨਰ ਵਿੱਚ ਗਿਣਤੀ ਕਰ ਲੈਂਦੇ ਹਾਂ, ਬਾਜ ਆਇਆ, ਪਰ ਅਸਲ ਵਿੱਚ ਬਾਜ ਹੈ ਮਦੀਨ। ਇਹਦੇ ਨਰ ਨੂੰ ਕਿਹਾ ਜਾਂਦਾ ਹੈ ਜ਼ੁਰਾ। ਸਾਹਿਬ ਕਹਿੰਦੇ ਨੇ, ਸ਼ੀਆਂ, ਬਾਜਾਂ, ਚਰਗਾਂ, ਕੁਈਆਂ, ਇਹਨਾਂ ਖਵਾਲੇ, ਕਾਂ ਖਾਣ, ਤਿੰਨਾਂ ਮਾਸ ਖਵਾਲੇ, ਇਹ ਚਲਾਏ ਰਾਹ। ਕਾਂ ਖਾਣ ਵਾਲੇ ਮਾਸ ਖਾਣ 'ਤੇ ਮਜਬੂਰ ਕਰ ਦਿੱਤੇ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਤੁਮ ਸਮਰੱਥਾ ਕਾਰਨ ਕਰਨ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਇੱਕ ਖਿੰਨ ਲਾਇਆ, ਕੀੜੇ ਨੂੰ ਪਾਤਸ਼ਾਹੀ ਦੇ ਦਿੱਤੀ, ਅਤੇ ਜਿਹੜਾ ਆਪਣੇ ਲਾਮ ਲਸ਼ਕਰ 'ਤੇ, ਆਪਣੀ ਫੌਜ 'ਤੇ ਮਾਣ ਕਰਦਾ ਸੀ, ਪਰਮਾਤਮਾ ਨੇ ਇੱਕ ਖਿੰਨ ਵਿੱਚ ਫੌਜਾਂ ਨੂੰ ਰਾਹ ਕਰ ਦਿੱਤਾ, ਅਤੇ ਦਰ ਦਰ 'ਤੇ ਰੁਲਣ ਵਾਲੇ ਨੂੰ ਪਾਤਸ਼ਾਹੀ ਦੇ ਦਿੱਤੀ। ਕੀੜਾ ਦੇਹ ਪਾਤਸ਼ਾਹੀ, ਕਹਿਣ ਲੱਗੇ ਲਸ਼ਕਰ ਕਰੇ ਸਵਾਹ। ਗੁਰਮੁਖੋ, ਆਪ ਥੋੜ੍ਹੀ ਇਕਾਗਰਤਾ ਬਖਸ਼ਿਆ ਜੀ, ਕਿਰਪਾ ਕਰਿਓ, ਥੋੜ੍ਹੀ ਜੀ ਇਕਾਗਰਤਾ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨ ਲੱਗਾ ਵਾਂ ਬਾਬਾ ਨਾਮਦੇਵ ਜੀ ਦੀ ਬਾਣੀ ਵਿੱਚੋਂ। ਸਿਰਫ ਅਜੇ ਬਾਣੀ ਨੂੰ ਆਧਾਰ ਬਣਾਇਆ ਕਿ ਮਨਾ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਭਗਤ ਨਾਮਦੇਵ ਕਹਿੰਦੇ ਨੇ, ਮੈਂ ਉਹ ਲੋਕ ਸੱਜਣ ਦੇਖੇ ਨੇ ਜਿਨ੍ਹਾਂ ਦੇ ਘਰ ਵਿੱਚ ਭੋਜਨ ਪਰੋਸ ਕੇ 3 ਵਜੇ ਤਿੰਨ ਵਾਰੀ ਨੌਕਰ ਲੈ ਕੇ ਆਉਂਦਾ ਹੈ। ਉਸਨੇ ਥਾਲ ਦੇ ਵਿੱਚ ਦੁੱਧ ਦੀ ਖੀਰ ਵੀ ਪਾਈ, ਉਸਨੇ ਘਿਓ ਅਤੇ ਖੰਡ ਵੀ ਮਿਲਾਇਆ, ਅਤੇ 36 ਪ੍ਰਕਾਰ ਦੇ ਭੋਜਨ ਇਨਸਾਨ ਦੇ ਭੋਜਨ ਛਕਣ ਤੋਂ ਪਹਿਲਾਂ ਤਿਆਰ ਕਰ ਦਿੱਤੇ ਗਏ। ਅਮੀਰ ਆਦਮੀ ਘਰ ਆਇਆ, ਨੌਕਰ ਨੇ ਪਰੋਸਿਆ ਹੋਇਆ ਥਾਲ ਅੱਗੇ ਕੀਤਾ, ਅਤੇ ਰੱਬ ਦੀ ਦਿੱਤੀ ਹੋਈ ਦਾਤ ਲੈ ਕੇ ਸ਼ੁਕਰ ਕਰਨ ਦੀ ਥਾਂ ਉਸ 36 ਪ੍ਰਕਾਰ ਦੇ ਭੋਜਨ ਨੂੰ ਵੀ ਪੈਰਾਂ ਨਾਲ ਠੁਕਰਾ ਕੇ ਕਹਿੰਦਾ, ਨਹੀਂ, ਮੈਨੂੰ ਅੱਜ ਇਹ ਭੋਜਨ ਸਵਾਦ ਨਹੀਂ ਲੱਗਦਾ। ਬਾਬਾ ਨਾਮਦੇਵ ਕਹਿੰਦੇ ਨੇ, ਫਿਰ ਹੋਣੀ ਕਰਤਾਰ, ਕੁਦਰਤ ਇਸ ਬੰਦੇ ਦੀ ਹਰਕਤ ਨੂੰ ਦੇਖ ਕੇ ਖੱਸਦੀ ਹੈ। ਉਹ ਬੰਦਿਆ, ਕਿ 36 ਪ੍ਰਕਾਰ ਦੇ ਭੋਜਨ ਤੇਰੇ ਥਾਲ ਵਿੱਚ ਪਰੋਸੇ ਨੇ, ਖੰਡ, ਖੀਰ, ਘਿਓ ਤੈਨੂੰ ਪਰੋਸ ਕੇ ਦਿੱਤੇ ਨੇ, ਇੰਨੇ ਅੰਮ੍ਰਿਤ ਵਰਗੇ ਭੋਜਨਾਂ ਨੂੰ ਤੂੰ ਪੈਰਾਂ ਨਾਲ ਠੋਕਰ ਮਾਰਨਾ ਹੈ। ਅਤੇ ਕਹਿੰਦੇ ਨੇ, ਮੈਂ ਉਹੀ ਬੰਦਾ ਦੇਖਿਆ ਜਿਹੜਾ ਖੰਡ, ਖੀਰ, ਘਿਓ ਅਤੇ ਭੋਜਨ ਨੂੰ ਠੋਕਰ ਮਾਰਦਾ ਸੀ, ਉਹ ਗਲ ਵਿੱਚ ਝੋਲੀ ਪਾ ਕੇ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਕਹਿੰਦਾ, ਕਿੰਨੇ ਦਿਨਾਂ ਦਾ ਭੁੱਖਾ ਵਾਂ, ਜੇ ਕੋਈ ਖੈ ਤਾਂ ਮੈਨੂੰ ਸੁੱਕਾ ਰੋਟੀ ਦਾ ਟੁਕੜਾ ਦੇ ਦਿਓ। ਤੁਮ ਸਮਰੱਥਾ ਕਾਰਨ ਕਰਨ, ਸਿਰਫ ਇੱਕੋ ਤੁੱਕ ਲਈ ਜੋ ਗੁਰਮੁਖ ਗਾ ਰਹੇ ਸਨ ਕੀਰਤਨ ਰਾਹੀਂ। ਹਜ਼ੂਰ ਕਹਿੰਦੇ ਨੇ, ਖੰਡ, ਖੀਰ, ਘਿਓ ਨੂੰ ਠੋਕਰਾਂ ਮਾਰਨ ਵਾਲਾ ਦਰ ਦਰ 'ਤੇ ਜਾ ਕੇ ਰੋਟੀਆਂ ਮੰਗਦਾ ਹੈ, ਖੈਰ ਮੰਗਦਾ ਹੈ, ਅਤੇ ਕਈ ਵਾਰੀ ਉਸ ਭਿਖਾਰੀ ਨੂੰ ਲੋਕ ਅਪ ਸ਼ਬਦ ਬੋਲਦੇ ਨੇ, ਆਪਣੇ ਘਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ। ਫਿਰ ਕਹਿੰਦੇ ਨੇ, ਉਹੀ ਭਿਖਾਰੀ ਕੀ ਕਰਦਾ ਹੈ ਕਿ ਜਿਹੜਾ ਕਦੀ 36 ਪ੍ਰਕਾਰ ਦੇ ਭੋਜਨਾਂ ਨੂੰ ਦੁਰਕਾਰਦਾ ਸੀ, ਜਿੱਥੇ ਲੋਕਾਂ ਨੇ ਘਰ ਦਾ ਕੂੜਾ ਇਕੱਠਾ ਕੀਤਾ, ਉੱਥੇ ਜਾ ਬੈਠਿਆ ਅਤੇ ਕੂੜੇ ਵਿੱਚ ਹੱਥ ਮਾਰ ਮਾਰ ਕੇ ਉਹਦੇ ਵਿੱਚ ਡਿੱਗੇ ਹੋਏ ਚਣਿਆਂ ਦੇ ਦਾਣੇ, ਅੰਨ ਦੇ ਦਾਣੇ ਲੱਭਦਾ, ਅਤੇ ਜਿੰਨੇ ਦਾਣੇ ਮਿਲਦੇ ਨੇ ਉਹਨਾਂ ਨੂੰ ਧੋ ਕੇ ਆਪਣੇ ਮੂੰਹ ਵਿੱਚ ਪਾ ਕੇ ਆਪਣੇ ਪੇਟ ਦੀ ਭੁੱਖ ਕੂੜੇ ਦੇ ਦਾਣਿਆਂ ਵਿੱਚੋਂ ਬੁਝਾ ਰਿਹਾ। ਧਿਆਨ ਦਿਆ ਜੇ, ਚੁੰਮ ਸਮਰੱਥਾ ਕਾਰਨ ਕਰਨ, ਉਹ ਪਰਮਾਤਮਾ ਜਿਹੜਾ ਸਾਹਿਬ ਨੇ ਬਾਣੀ ਵਿੱਚ ਕਿਹਾ, ਕਬੂ ਖੀਰ, ਖਾਂਡ, ਘਿਓ ਨਾ ਭਾਵੈ। ਸਿਰਫ ਤਵੱਜੋਂ ਦਿਆ ਜੇ, ਸਭ ਕੁਝ ਕਰਨ ਦੇ ਸਮਰੱਥੇ ਮਨਾ ਉਸ ਪਰਮਾਤਮਾ ਦੇ, ਪ੍ਰਭੂ ਦੇ ਭੈ ਵਿੱਚ ਰਹਿ। ਹਜ਼ੂਰ ਕਹਿ ਰਹੇ ਨੇ, ਕਬੂ ਖੀਰ, ਖਾਂਡ, ਘਿਓ ਨਾ ਭਾਵੈ, ਕਦੀ ਇਹ ਅੰਮ੍ਰਿਤ ਵਰਗੇ ਪਦਾਰਥ ਵੀ ਚੰਗੇ ਨਹੀਂ ਲੱਗਦੇ। ਅਤੇ ਸਾਹਿਬ ਕਹਿੰਦੇ ਨੇ, ਕਬੂ ਘਰ ਘਰ ਟੂਕ ਮੰਗਾਵੈ, ਟੂਕ ਦਾ ਅਖਰੀ ਅਰਥ ਟੁਕੜੇ। ਉਹੀ ਬੰਦਾ ਜਿਹੜਾ ਖੀਰ, ਖੰਡ, ਘਿਓ ਨਹੀਂ ਖਾਂਦਾ, ਉਹ ਘਰ ਘਰ ਦੇ ਵੀ ਜਾ ਕੇ ਉਹਨੂੰ ਟੁਕੜੇ ਮੰਗਦਾ ਹੈ, ਅਤੇ ਉਹਨਾਂ ਟੁਕੜਿਆਂ ਨਾਲ ਆਪਣੇ ਪੇਟ ਨੂੰ ਭਰਨਾ ਚਾਹੁੰਦਾ ਹੈ। ਕਦੋਂ ਖੀਰ ਖਾਂਡ ਘਿਓ ਨਾ ਪਾਵੇ, ਕਦੋਂ ਘਰ ਘਰ ਟੂਕ ਮੰਗਾਵੇ, ਅਤੇ ਅਗਲੀ ਤੋਕੇ ਕਦੋਂ ਕੂਰਨ ਚਨੇ ਬਿਨਾਵੇ। ਕੂਰਨ ਦਾ ਅਰਥ ਹੈ ਕੂੜੇ ਦਾ ਢੇਰ, ਚਨੇ ਦਾ ਅਰਥ ਕਰਾਂਗੇ ਦਾਣੇ, ਬੀਨਣ ਦਾ ਅਰਥ ਹੁੰਦਾ ਚੁਣਨਾ। ਜਿਹੜਾ ਬੰਦਾ ਕੱਲ੍ਹ ਤੱਕ ਖੰਡ ਖੀਰ ਘਿਓ ਨੂੰ ਠੋਕਰ ਮਾਰਦਾ ਸੀ, ਅੱਜ ਆਪਣੇ ਹੱਥਾਂ ਨਾਲ ਕੂੜਾ ਲੋਕਾਂ ਦਾ ਫੋਲ ਫੋਲ ਕੇ ਉਹਦੇ ਵਿੱਚੋਂ ਚਣਿਆਂ ਦੇ ਦਾਣੇ ਲੱਭਦਾ ਪਿਆ ਹੈ। ਬੰਦਾ ਤਾਂ ਉਹੀ ਹੈ। ਸਾਹਿਬ ਕਹਿ ਰਹੇ ਨੇ ਕਿ ਕਦੋਂ ਖੀਰ ਖਾਂਡ ਘਿਓ ਨਾ ਭਾਵੇ, ਕਦੋਂ ਘਰ ਘਰ ਟੂਕ ਮੰਗਾਵੇ, ਕਦੋਂ ਕੂਰਨ ਚਨੇ ਬਿਨਾਵੇ, ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ। ਖੇ ਮੇਰੇ ਭਰਾਵਾ, ਜਿਵੇਂ ਸੋਹਣਾ ਪਰਮਾਤਮਾ ਰੱਖਦਾ ਹੈ ਨਾ, ਉਹਦੀ ਰਜ਼ਾ ਵਿੱਚ ਰਹਿ ਤੇ ਤੈਨੂੰ ਸੁੱਖ ਮਿਲੇਗਾ। ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਉਸ ਪਰਮਾਤਮਾ ਦੀ ਤਾਕਤ ਨੂੰ ਕੌਣ ਬਿਆਨ ਕਰ ਸਕਦਾ, ਕਿਉਂਕਿ ਤੁਮ ਸਮਰੱਥਾ ਕਾਰਨ ਕਰਨ। ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਅਗਲੇ ਬਚਨ ਨੇ ਕਹਿੰਦੇ ਨੇ, ਕਦੀ ਉਹੀ ਇਨਸਾਨ ਘਰੋਂ ਨਿਕਲਦਾ ਸੀ ਅਤੇ ਕੀਮਤੀ ਅਰਬੀ ਘੋੜਿਆਂ ਦੀ ਅਸਵਾਰੀ ਇਹਦੇ ਵਾਸਤੇ ਪਹਿਲਾਂ ਤਿਆਰ ਸੀ। ਸੋਹਣੀ ਕਾਠੀ ਘੋੜੇ 'ਤੇ ਪਾ ਦੇਣੀ, ਜਿਹਦੇ ਵਿੱਚ ਸੋਨਾ ਜੜਿਆ ਹੋਣਾ, ਜਿਹਦੇ ਵਿੱਚ ਹੀਰੇ ਮੋਤੀ ਜੜੇ ਹੋਣੇ। ਉਹੀ ਇਨਸਾਨ ਜਿਹੜਾ ਹਰ ਰੋਜ਼ ਘੋੜਿਆਂ ਦੀ ਅਸਵਾਰੀ, ਨਵੇਂ ਤੋਂ ਨਵੇਂ ਘੋੜੇ ਦੀ ਅਸਵਾਰੀ ਕਰਦਾ ਸੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਅੱਜ ਦੇਖੋ ਉਹੀ ਬੰਦਾ ਤੁਰਿਆ ਜਾਂਦਾ ਹੈ। ਮਾਰੂਥਲ ਦੀ ਰੇਤ ਤਪਦੀ ਏ ਅਤੇ ਪੈਰਾਂ ਵਿੱਚ ਪਾਉਣ ਲਈ ਜੁੱਤੀ ਨਸੀਬ ਨਾ ਹੋਈ, ਨੰਗੇ ਪੈਰੀ ਰੇਤ 'ਤੇ ਤੁਰਿਆ ਜਾਂਦਾ ਹੈ। ਅਤੇ ਮਨ ਵੀ ਸੋਚਦਾ, ਮਣਾ ਕਦੀ ਅਰਬੀ ਘੋੜਿਆਂ ਤੋਂ ਥੱਲੇ ਨਹੀਂ ਸੈ ਤੂੰ ਉਤਰਦਾ, ਅਤੇ ਅੱਜ ਤਾਂ ਸੱਜਣਾ ਤੇਰੇ ਪੈਰਾਂ ਵਿੱਚ ਪਾਉਣ ਵਾਸਤੇ ਤੈਨੂੰ ਜੁੱਤੀ ਵੀ ਨਸੀਬ ਨਹੀਂ ਹੁੰਦੀ ਪਈ। ਇਨਸਾਨ ਉਹੀ ਹੈ ਜਿਹਦੇ ਕੋਲ ਕੀਮਤੀ ਅਸਵਾਰੀ, ਅੱਜ ਉਹੀ ਬੰਦਾ ਪੈਰਾਂ ਤੋਂ ਨੰਗਾ। ਬਾਬਾ ਨਾਮਦੇਵ ਨੇ ਤੀਸਰਾ ਬਚਨ ਕੀਤਾ ਹੈ, ਕਹਿੰਦੇ ਨੇ ਉਹੀ ਇਨਸਾਨ ਜਿੱਦਣ ਰੱਬ ਨੇ ਧਨ ਪਦਾਰਥ ਦਿੱਤੇ ਅਤੇ ਇਨਸਾਨ ਦੇ ਕੋਲ ਕਈ ਕਈ ਵਾਰੀ ਬਿਸਤਰੇ ਵਿਛਾਣੇ, ਇਹਨੇ ਸਵੇਰੇ ਦੁਪਹਿਰੇ ਸ਼ਾਮ ਇਹਨੇ ਬਸਤਰ ਬਦਲਣੇ, ਚਾਦਰ ਰੋਜ਼ ਇਹਦੇ ਬਿਸਤਰ ਦੀ ਬਦਲੀ ਜਾਣੀ। ਉਹ ਇਨਸਾਨ ਜਿਹੜਾ ਚਿੱਟੇ ਬਸਤਰ 'ਤੇ ਰੋਜ਼ ਵਿਸ਼ਰਾਮ ਕਰਦਾ ਸੀ, ਅੱਜ ਆਪਣੇ ਹੱਥ ਵਿੱਚ ਪਰਾਲੀ। ਪਰਾਲੀ ਸ਼ਬਦ ਆਪ ਸਮਝਦੇ ਹੋਵੋਗੇ ਕਿ ਝੋਨਾ ਕੱਟ ਕੁੱਟ ਕੇ, ਜੀਰੀ ਕੁੱਟ ਕੇ ਜਿਹੜੇ ਕੱਖ ਬਚਦੇ ਨੇ। ਜਿਹੜਾ ਬੰਦਾ ਚਿੱਟੀਆਂ ਚਾਦਰਾਂ 'ਤੇ ਸੌਂਦਾ ਸੀ, ਅੱਜ ਆਪਣੇ ਹੱਥ ਵਿੱਚ ਥੋੜ੍ਹੀ ਜਿਹੀ ਪਰਾਲੀ ਲੈ ਕੇ ਤੁਰਿਆ ਹੈ। ਹਵੇਲੀਆਂ ਦਾ ਮਾਲਕ ਸੜਕ ਦੇ ਕਿਨਾਰੇ ਦੁਕਾਨ ਕਿਸੇ ਦੀ ਸਾਹਮਣੇ ਜਾ ਕੇ ਬੈਠ ਕੇ ਕਹਿੰਦਾ, ਐ ਸੇਠ ਅੱਜ ਰਾਤ ਸੌਣਾ ਹੈ, ਸਰਦੀ ਪੈਂਦੀ ਏ, ਤੇਰੀ ਦੁਕਾਨ ਦੇ ਅੱਗੇ ਛੱਜਾ ਛੱਤ ਹੈ ਕਿ ਇੱਕ ਰਾਤ ਮੈਨੂੰ ਪਰਾਲੀ ਵਿਛਾ ਕੇ ਆਪਣੀ ਦੁਕਾਨ ਅੱਗੇ ਸੌਂ ਲੈਣ ਦੇਗਾ। ਇਨਸਾਨ ਉਹੀ ਹੈ। ਤੁਮ ਸਮਰੱਥਾ ਕਾਰਨ ਕਰਨ, ਪਰਮਾਤਮਾ ਸਭ ਕੁਝ ਕਰ ਦਿੰਦਾ ਹੈ। ਬਾਬਾ ਜੀ ਦੇ ਬਚਨਾਂ ਵੱਲ ਫਿਰ ਧਿਆਨ ਦੇਣਾ, ਕਦੋਂ ਖੀਰ ਖਾਂਡ ਘਿਓ ਨਾ ਭਾਵੇ, ਕਦੋਂ ਘਰ ਘਰ ਟੂਕ ਮੰਗਾਵੇ, ਕਦੋਂ ਕੂਰਨ ਚਨੇ ਬਿਨਾਵੇ, ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਛ ਕਥਨ ਨਾ ਜਾਈ। ਕਦੋਂ ਤੁਰੇ ਤਰੰਗ ਨਚਾਵੇ, ਕਦੀ ਇਹ ਘੋੜਿਆਂ ਨੂੰ ਨਚਾਉਂਦਾ, ਕਦੋਂ ਤੁਰੇ ਤੁਰੰਗ ਨਚਾਵੇ, ਕਦੋਂ ਪਾਏ ਪਨੀਓ ਨਾ ਪਾਵੇ, ਕਦੀ ਪੈਰਾਂ ਵਿੱਚ ਜੁੱਤੀ ਪਾਣੀ ਨਸੀਬ ਨਾ ਹੋਈ। ਕਹਿਣ ਲੱਗੇ, ਕਦੋਂ ਖਾਟ ਸਫੇਦੀ ਸੁਆਵੇ, ਕਦੀ ਚਿੱਟੀਆਂ ਚਾਦਰਾਂ ਖਾਟ 'ਤੇ ਮੰਜੇ 'ਤੇ ਵਿਛਾ ਕੇ ਸੌਂਦਾ, ਕਦੋਂ ਭੂਮ ਪਿਆਰ ਨਾ ਪਾਵੇ, ਅਤੇ ਕਦੀ ਵਿਚਾਰੇ ਨੂੰ ਜ਼ਮੀਨ 'ਤੇ ਵਿਛਾਉਣ ਵਾਸਤੇ ਕੱਖ ਵੀ ਨਸੀਬ ਨਹੀਂ ਹੁੰਦੇ। ਉਹ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਪਹਿਲਾ ਬਚਨ ਸੀ ਕਬੀਰ ਜੀ ਦਾ, ਦੂਜਾ ਬਚਨ ਬਾਬੇ ਨਾਨਕ ਦਾ, ਤੀਜਾ ਬਚਨ ਆਪ ਜੀ ਨੂੰ ਸਾਂਝਾ ਕੀਤਾ ਬਾਬੇ ਨਾਮਦੇਵ ਜੀ ਦਾ। ਹੁਣ ਕਦੀ ਪੜ੍ਹੋ ਗੁਰੂ ਤੇਗ ਬਹਾਦਰ ਜੀ ਦੇ ਬਚਨ। ਕਹਿਣ ਲੱਗੇ, ਹਰ ਕੀ ਗਤ ਨਹਿ ਕਉ ਜਾਣੈ। ਪਰਮਾਤਮਾ ਦੀ ਗਤੀ ਨੂੰ, ਉਹਦੀ ਸਮਰੱਥਾ ਨੂੰ ਕੌਣ ਜਾਣ ਸਕਦਾ। ਹਰ ਕੀ ਗਤ ਨਹਿ ਕਉ ਜਾਣੈ, ਜੋਗੀ ਜਤੀ ਤਪੀ ਪਚਹਾਰੇ ਤੁਮ ਸਮਰੱਥਾ ਕਾਰਨ ਕਰਨ, ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਨੇ। ਗੁਰੂ ਤੇਗ ਬਹਾਦਰ ਜੀ, ਕੀ ਹਰ ਕੀ ਗਤ ਹੈ? ਕਹਿਣ ਲੱਗੇ, ਛਿਨਮੈ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ, ਤੁਮ ਸਮਰੱਥਾ ਕਾਰਨ ਕਰਨ। ਇੱਕ ਖਿਨ ਦੇ ਵਿੱਚ ਜਿਹੜੇ ਰਾਓ ਨੇ, ਰਾਓ ਦਾ ਅਖਰੀ ਅਰਥ ਹੈ ਪਾਤਸ਼ਾਹ ਨੇ, ਬਾਦਸ਼ਾਹ ਨੇ, ਰਾਜੇ ਨੇ, ਰਾਜਿਆਂ ਨੂੰ ਕੰਗਾਲ ਕਰ ਦੇਣਾ ਅਤੇ ਕੰਗਾਲਾਂ ਨੂੰ ਬਾਦਸ਼ਾਹੀ ਦੇ ਦੇਣਾ ਹੈ। ਵੈਸੇ ਵਾਹਿਗੁਰੂ ਮਿਹਰ ਕਰੇ ਕਿ ਪਰਮਾਤਮਾ ਨੂੰ परमात्मा जे इंसान नूं ताकत दे बल दे ते वाहगुरु कृपा करे इहदे नाल परमात्मा दा शुकर करन दी वी इहनूं अकल दे दे, क्योंकि उस परमात्मा दा शुकर करदे रहीए भै विच रहांगे ते परमात्मा अपनियां रहमतां आप वरसाएगा। एक बादशाह दा एक सम्राट दा मैं जीवन पढ़ रहा सां कि बड़ा दानी पुरश सी। उहदा सुभाअ सी कि सवेरे जदों प्रभात वेले सूरज उदय होना ते उहने एक चंगेर, तुसीं बजुर्ग शब्द मेरा समझोगे, चंगेर पुराने समय आपां प्रसाद पानी रोटियां विच रखदे सां, एक चंगेर भर के हीरियां दी मोतियां दी सोने दियां मोहरां दी लै आउणी ते जिहड़ा उहदा महल सी अपने महल तो बाहर उहने उच्चा सारा एक चबूतरा बनाया है, उस चबूतरे दे उपर बैठ जाना, परमात्मा दी समर्था तो उहदे भै विच आपां रहीए, उत्थे बैठ जाना ते लोकां भिखारियां दी मंगण वालियां दी कतार लग जानी। ते उस नवाब ने राजे ने की करना कि चंगेर दे विच हाथ पाना ते अपने हाथ विच जितने मोती आ जाने ते जिहड़ा कतार विच क्यू विच लग के मंगण आया उहदी झोली दे विच अपने मोतियां दे भरी कोई मुठ उडेल देने, उहदे झोली विच मोती पा देने। पर अज तीकरां कई साल हो गए सन दान पुन करदिआं, कदी उहने वी मंगण वाले दा चेहरा नहीं सी वेख्या। जदों घरों आउणा चंगेर भरी कोणी धन नाल, एक खाली कोणी ते दूजी नौकर ने रख देनी, पर उहने नीवी पाई रखनी। आउणा अपने हथ नाल नीवी पा के झोली अगले दी विच पा देना ते दूसरे दी झोली विच उहने फिर जा के दूजे नूं दान दे देना, पर कदी वी मंगण आए दे चेहरे नूं नहीं सी देखदा। एक फकीर कई दिनों का देखता है भी इन्ना धर्मी बंदा जिहड़ा सवेरे सवेरे उठ के अपने पल्यों किसी नूं कुछ देन लग पैंदा, वैसे दे भी हो सकता है जिन्हों परमात्मा अंदर देन की समर्था दे, नहीं तो इत्थे लोग अरबां खरबां पति हो के भी मरदे दम तक भी गरीबां दा खून पी जांदे ने, ते कुछ ऐसे ने जिहड़ा अपना सब कुछ दा ते ला के भी बगाने का सवार दे। गुरमुखो कदी गरीब दी अंदर दी आसीस निकले ते परमात्मा हो सकदा है उस गरीब दा रूप ही तेरे अंदर धार के आ गया होवे, ओ परमात्मा गरीब दे रूप विच भी आ सकदा है। तू किसे इंसान नू नहीं, तू सेवा कर, सेवा दा मतलब तेरा फर्ज। उस भावना वाले ने झोली भर देनी, जितनी समर्था होनी दान करना। एक फकीर ने कई दिनों तो देखिया, मन च आया भी ये बंदा सवेरे आ जांदा है चंगेर भर के दौलत दी हीरे मोती सोने दियां मोहरां, सैकड़े लोग रोज़ इहदे दर तो झोलियां खजाने दियां भर के जांदे ने, पर कारण की कि इहने कदी अपनियां अखां नहीं उच्चियां कीतियां, कदी अपना चेहरा गड़ा के जिहड़े मंगण आए ने उहनां नूं देखिया नहीं, ते अज ओह फकीर भी क्यू विच लग गया, कतार विच लग गया। ਜਦੋਂ ਉਹ ਮੰਗਦੇ ਮੰਗਦੇ ਇੱਕ ਇੱਕ ਆਦਮੀ ਅੱਗੇ ਤੁਰਿਆ, ਫਕੀਰ ਨੇ ਝੋਲੀ ਨਹੀਂ ਕੀਤੀ ਅਤੇ ਉਹ ਵੀ ਰੱਬ ਦੀ ਬੰਦਗੀ ਕਰਨ ਵਾਲਾ ਬੇਮੁਥਾਜ ਸੀ, ਉਹਨੂੰ ਕਿਸੇ ਦੀ ਪਰਵਾਹ ਕੀ, ਉਹਨੇ ਝੋਲੀ ਨਹੀਂ ਕੀਤੀ। ਰਾਜੇ ਨੇ ਨਵਾਬ ਨੇ ਆਪਣੇ ਹੱਥ ਵਿੱਚ ਮੋਤੀ ਲੈ ਕੇ ਸੋਨਾ ਲੈ ਕੇ ਮੁੱਠੀ ਭਰ ਕੇ ਜਦੋਂ ਉਹ ਝੋਲੀ ਵਿੱਚ ਪਾਉਣ ਲੱਗਾ, ਉਸ ਫਕੀਰ ਨੇ ਝੋਲੀ ਕਰਨ ਦੀ ਥਾਂ ਨਵਾਬ ਦਾ ਹੱਥ ਘੁੱਟ ਕੇ ਪਕੜ ਲਿਆ। ਨਵਾਬ ਦੀ ਨਜ਼ਰ ਫਿਰ ਵੀ ਨੀਵੀਂ ਸੀ, ਉਹਨੇ ਘੁੱਟ ਕੇ ਹੱਥ ਪਕੜਿਆ ਅਤੇ ਨਾਲ ਹੀ ਉਸ ਸਾਧੂ ਨੇ ਫਕੀਰ ਨੇ ਕਹਿ ਦਿੱਤਾ, ਨਵਾਬ ਐ ਸੁਲਤਾਨ ਮੈਂ ਮੰਗਣ ਵਾਲਾ ਮੰਗਤਾ ਨਹੀਂ, ਮੈਂ ਕਈ ਦਿਨਾਂ ਤੋਂ ਤੇਰੇ ਸਰੀਰ ਦੀ ਹਰਕਤ ਦੇਖ ਰਿਹਾ ਅਤੇ ਮੇਰੇ ਅੰਦਰ ਦੀ ਦੁਬਧਾ ਹੈ, ਤੂੰ ਮੇਰੇ ਅੰਦਰ ਦੀ ਦੁਬਧਾ ਦੂਰ ਕਰ। ਅੱਜ ਰਾਜੇ ਨੇ ਉਸ ਨਵਾਬ ਨੇ ਕਹਿ ਲਓ ਆਪਣੀ ਨਜ਼ਰ ਥੋੜ੍ਹੀ ਜਿਹੀ ਉੱਚੀ ਚੁੱਕੀ ਅਤੇ ਕਹਿ ਲੱਗਾ, ਦੱਸ ਤੂੰ ਕੀ ਪੁੱਛਣਾ ਚਾਹੁੰਦਾ। ਕਹਿੰਦਾ, ਮੈਨੂੰ ਨਵਾਬ ਇੱਕ ਗੱਲ ਦੱਸ ਕਿ ਜਿਉਂ ਜਿਉਂ ਤੇਰਾ ਹੱਥ ਉੱਠਦਾ ਪਿਆ, ਦਿਨੋਂ ਦਿਨ ਤੂੰ ਲੋਕਾਂ ਨੂੰ ਦੇਈ ਜਾ ਰਿਹਾ, ਤਿਉਂ ਤਿਉਂ ਤੇਰੀਆਂ ਅੱਖਾਂ ਨੀਵੀਆਂ ਕਿਉਂ ਹੁੰਦੀਆਂ ਪਈਆਂ ਨੇ? ਹੱਥ ਤੇਰਾ ਉੱਚਾ ਉੱਠਦਾ ਅਤੇ ਅੱਖਾਂ ਤੇਰੀਆਂ ਨੀਵੀਆਂ ਹੋ ਰਹੀਆਂ ਨੇ, ਇਹਦਾ ਕਾਰਨ ਕੀ? ਅੱਖਾਂ ਕਿਉਂ ਨਹੀਂ ਤੂੰ ਉੱਪਰ ਚੁੱਕਦਾ? ਅਤੇ ਨਵਾਬ ਨੇ ਬਹੁਤ ਸੋਹਣਾ ਉੱਤਰ ਦਿੱਤਾ, ਕਹਿਣ ਲੱਗਾ, ਜੇ ਮੈਂ ਆਪਣੀਆਂ ਅੱਖਾਂ ਉੱਚੀਆਂ ਚੱਕ ਕੇ ਜਿਨ੍ਹਾਂ ਲੋਕਾਂ ਨੂੰ ਕੁਝ ਦੇ ਰਿਹਾ ਇਹਨਾਂ ਦੇ ਚਿਹਰਿਆਂ ਨੂੰ ਦੇਖਾਂਗਾ ਅਤੇ ਇਹ ਭੁਲੇਖਾ ਖਾ ਕੇ ਇਹ ਨਾ ਕਹਿ ਦੇਣ ਕਿ ਦਾਤਾ ਨਵਾਬ ਹੈ, ਤੈਨੂੰ ਪਤਾ ਹੈ ਮੈਂ ਕਿਹੜੀ ਥਾਂ 'ਤੇ ਆ ਕੇ ਵੰਡਣਾ। ਕਹਿਣ ਲੱਗਾ ਨਵਾਬ ਤੂੰ ਆਪਣੇ ਮਹੱਲ ਦੇ ਦਰਵਾਜ਼ੇ ਦੇ ਸਾਹਮਣੇ ਬੈਠ ਕੇ ਵੰਡਣਾ ਹੈ। ਕਹਿੰਦਾ ਤਾਂ ਮੈਂ ਅੱਖਾਂ ਉੱਪਰ ਨਹੀਂ ਚੁੱਕਦਾ ਕਿਤੇ ਲੋਕ ਇਹ ਨਾ ਭਰਮ ਪਾ ਲੈਣ ਮੈਂ ਦਾਤਾ ਦੇਣ ਵਾਲਾ ਵਾਂ। ਨਹੀਂ, ਮੈਂ ਤਾਂ ਦਿੱਤੀ ਹੋਈ ਰੱਬ ਦੀ ਦਾਤ ਅੱਗੇ ਲੋਕਾਂ ਨੂੰ ਵੰਡਣਾ। ਮੈਂ ਕਹਿੰਦਾ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਦਾਤਾ ਨਾ ਕਹਿ ਦਿਓ, ਮੈਂ ਤਾਂ ਉਹਦੀ ਨੌਕਰੀ ਕਰਨਾ ਪਿਆ। ਜਿੰਨੀ ਦੇਰ ਤੱਕ ਰੱਖੇਗਾ ਮੈਂ ਦੇਈ ਜਾਵਾਂਗਾ, ਜਿੱਦਣ ਉਹਨੇ ਹੁਕਮ ਕੀਤਾ ਉਦਣ ਖਜ਼ਾਨਾ ਬੰਦ ਕਰ ਦਿਆਂਗਾ, ਮੈਂ ਦੇਣ ਵਾਲਾ ਨਹੀਂ। ਉੱਥੇ ਬੜਾ ਸੋਹਣਾ ਦੋਹਰਾ ਉਸ ਸੱਜਣ ਨੇ ਲਿਖਿਆ ਅਤੇ ਹਿੰਦੀ ਦੇ ਸ਼ਬਦ ਨੇ। ਕਹਿਣ ਲੱਗੇ ਸੀਖੇ ਕਹਾਂ ਨਵਾਬ ਜੂ, ਖੇ ਨਵਾਬ ਜੀ ਆ ਕਿਤੇ ਤੋਂ ਸਿੱਖਿਆ ਲਈ। ਸੀਖੇ ਕਹਾਂ ਨਵਾਬ ਜੂ, ਦੇਨੀ ਐਸੀ ਦੇਨ, ਜਿਉਂ ਜਿਉਂ ਕਰ ਉੱਪਰ ਉੱਠੇ ਤਿਉਂ ਤਿਉਂ ਨੀਚੇ ਨਹਿ। ਜਿਉਂ ਜਿਉਂ ਤੇਰਾ ਹੱਥ ਉੱਪਰ ਉੱਠਦਾ ਹੈ ਤਿਉਂ ਤਿਉਂ ਤੇਰੀ ਨਜ਼ਰ ਨੀਵੀਂ ਕਿਉਂ ਪੈ ਰਹੀ ਹੈ? ਕਿਉਂ ਤੂੰ ਆਪਣੀ ਨਜ਼ਰ ਜ਼ਮੀਨ 'ਤੇ ਗੜਾ ਰਿਹਾ? ਸੀਖੇ ਕਹਾਂ ਨਵਾਬ ਜੂ, ਦੇਨੀ ਐਸੀ ਦੇਨ, ਜਿਉਂ ਜਿਉਂ ਕਰ ਉੱਪਰ ਉੱਛੇ ਤਿਉਂ ਤਿਉਂ ਨੀਚੇ ਨੈਣ। ਅਤੇ ਉਸ ਵੇਲੇ ਬੜੇ ਸੋਹਣੇ ਉਹਨਾਂ ਬਚਨ ਕਹਿ। ਕਹਿਣ ਲੱਗਾ ਦੇਨ ਹਾਰ ਕੋਈ ਔਰ ਹੈ, ਨਵਾਬ ਕਹਿ ਰਿਹਾ ਮੈਂ ਦਾਤਾ ਨਹੀਂ, ਦੇਨ ਹਾਰ ਕੋਈ ਔਰ ਹੈ, ਜੋ ਬੇਜਤ ਹੈ ਦਿਨ ਰੈਨ, ਲੋਕ ਬਰਮ ਮੁਝ ਪੇ ਕਰੈ ਤਾਂ ਤੇ ਨੀਚੇ ਨਹਿ। ਮੈਂ ਤਾਂ ਅੱਖਾਂ ਨੀਵੀਆਂ ਕਰ ਲਈਆਂ ਨੇ, ਲੋਕੋ ਮੇਰੇ 'ਤੇ ਭਰੋਸਾ ਨਾ ਕਰਿਓ, ਮੈਂ ਤਾਂ ਕਿਸੇ ਦਾ ਮੰਗਤਾ ਵਾਂ। ਮੰਗਤਾ ਕਿਸੇ ਮੰਗਤੇ ਨੂੰ ਕੀ ਦੇ ਸਕਦਾ ਹੈ? ਹਾਂ, ਮੰਗਤੇ ਨੂੰ ਦਾਤੇ ਨੇ ਦਿੱਤਾ ਹੈ, ਅਤੇ ਦਿੱਤੇ ਹੋਏ ਵਿੱਚੋਂ ਮੈਂ ਤੁਹਾਨੂੰ ਵੰਡਣਾ ਪਿਆ। ਅੱਖਾਂ ਤਾਂ ਨੀਵੀਆਂ ਕੀਤੀਆਂ ਨੇ ਕਿ ਲੋਕ ਕਿਤੇ ਮੈਨੂੰ ਦਾਤਾ ਨਾ ਸਮਝ ਲੈ। ਗੁਰਮੁਖੋ, ਸਮਰੱਥ ਕੇਵਲ ਪਰਮਾਤਮਾ ਹੈ। ਗੁਰੂ ਤੇਗ ਬਹਾਦਰ ਜੀ ਦਾ ਪ੍ਰਮਾਣ ਮੈਂ ਆਪ ਨਾਲ ਸਾਂਝਾ ਕਰ ਰਿਹਾ ਸਾਂ। ਹਰ ਕੀ ਗਤ ਨੈ ਕੋ ਉਜਾਨੈ, ਜੋਗੀ ਜਤੀ ਤਪੀ ਪਛਹਾਰੇ, ਅਰ ਬਹੁ ਲੋਕ ਸਿਆਨੇ, ਛਿਨਮੈ ਰਾਉ ਰੰਕ ਕੋ ਕਰੀ, ਰਾਉ ਰੰਕ ਕਰ ਡਾਰੇ, ਰੀਤੇ ਭਰੇ, ਰੀਤੇ ਦਾ ਅਖਰੀਅਰ ਅਤੇ ਸੱਖਣੇ ਖਾਲੀ। ਜਿਹੜੇ ਖਾਲੀ ਨੇ ਉਹਨਾਂ ਨੂੰ ਤੂੰ ਭਰ ਦੇਣਾ, ਅਤੇ ਜਿਹੜੇ ਭਰੇ ਹੋਣ ਦਾ ਮਾਣ ਕਰਦੇ ਨੇ ਤੂੰ ਇੱਕ ਖਿੰਨ ਲਾਨਾ, ਭਰਿਆ ਹੋਇਆਂ ਨੂੰ ਸੱਖਣਿਆਂ ਕਰ ਦੇਣਾ ਹੈ। ਰੀਤੇ ਭਰੇ ਭਵੇ ਸਖਣਾ ਵੈ, ਇੱਕ ਖਿੰਨ ਵੀ ਸੱਖਣੇ ਕਰ ਦਿੱਤੇ ਇਹ ਤੇਰੀ ਵਿਹਾਰ ਨੇ। ਅਤੇ ਜਦੋਂ ਪਰਮਾਤਮਾ ਕਿਸੇ ਨੂੰ ਦਾਤ ਦੇਣ ਲੱਗਦਾ, ਮੈਂ ਸਿਰਫ ਕੁਝ ਪ੍ਰਮਾਣ ਲਏ ਨੇ ਕਿ ਉਸ ਪਰਮ ਪਿਤਾ ਪਰਮੇਸ਼ਵਰ ਦੀ ਕੋਈ ਖੇਡ ਦਾ ਪਤਾ ਹੈ? ਆ ਬੱਚੀ ਨੇ ਬੜਾ ਸੋਹਣਾ ਇੱਕ ਸ਼ਬਦ ਪੜ੍ਹਿਆ, ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ। ਹੁਣ ਇਸ 'ਤੇ ਬਿਲਕੁਲ ਟੁਕਰਿਆ ਹੈ ਕਿ ਪਰਮਾਤਮਾ ਦੀ ਆਪਣੀ ਖੇਡ ਹੈ, ਕਿਸੇ ਨੂੰ ਕਿੰਨੀ ਉਹ ਸਮਰੱਥਾ ਦੇ ਦੇ। ਹੁਣ ਆਦਮੀ ਦਾ ਜ਼ੋਰ ਤਾਂ ਲੱਗਾ, ਕਿਸੇ ਮੁਲਕ ਨੂੰ ਤੁਸੀਂ ਪੜ੍ਹ ਲਓ, ਹਰ ਮੁਲਕ ਜਦੋਂ ਵੀ ਕੋਈ ਸਰਕਾਰ ਕਿਸੇ ਮੁਲਕ ਵਿੱਚ ਆਉਂਦੀ ਹੈ ਤਾਂ ਸਭ ਤੋਂ ਪਹਿਲੀ ਉਹ ਗੱਲ ਨਾਰਾ ਦਿੰਦੀ ਹੈ, ਅਸੀਂ ਗਰੀਬੀ ਹਟਾ ਦਿਆਂਗੇ, ਅਸੀਂ ਕੰਗਾਲਤਾ ਹਟਾ ਦਿਆਂਗੇ, ਅਸੀਂ ਗਰੀਬੀ ਲੋਕਾਂ ਦੀਆਂ ਝੌਂਪੜੀਆਂ ਚੁੱਕ ਦੇਵਾਂਗੇ। ਮੈਂ ਕਹਿੰਦਾ ਖਾਸ ਕਰਕੇ ਜਿਹੜਾ ਰੱਬ ਨੂੰ ਮੰਨਣ ਵਾਲਾ ਨਾ, ਉਹ ਕਦੀ ਇਹ ਦਾਅਵਾ ਨਾ ਕਰੇ। ਆਪ ਕਹੋਗੇ ਲਓ ਜੀ ਤੁਸੀਂ ਵੰਡ ਕਰਕੇ ਰਾਜੀ ਹੋ, ਨਹੀਂ। ਜੇ ਕੋਈ ਕਹਿੰਦਾ ਮੈਂ ਗਰੀਬੀ ਖੰਡਾ ਦਿਆਂਗਾ ਹਟਾ ਦਿਆਂਗਾ, ਉਹ ਕਦੀ ਭੁੱਲੇ ਨਾ ਗਰੀਬੀ ਅਮੀਰੀ ਬੰਦੇ ਦੇ ਖੱਤ ਵਿੱਚ ਨਹੀਂ। ਤੂੰ ਕਿਸੇ ਦੀ ਖੱਤ ਦੀ ਤਲੀ 'ਤੇ ਤਾਂ ਪੈਸਾ ਰੱਖ ਸਕਣਾ, ਅਤੇ ਜਾ ਰੱਬ ਨੇ ਉਹਦੇ ਮੱਥੇ ਵਿੱਚ ਨਹੀਂ ਲਿਖਿਆ, ਤੇਰੀ ਕੀ ਸਮਰੱਥਾ ਕਿ ਮੱਥੇ ਵਿੱਚ ਕਿਸੇ ਦੇ ਤੂੰ ਧਨ ਲਿਖ ਸਕੇ? ਪਰਮਾਤਮਾ ਦੇ ਖੱਤ ਵਿੱਚ ਹੈ। ਬਾਬਾ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਰੋਜ਼ ਅਸੀਂ ਪੜ੍ਹਦੇ ਹਾਂ, ਇੱਕ ਦਾਤੇ ਇੱਕ ਭਿਖਾਰੀ ਜੀ, ਇਕਣਾਂ ਨੂੰ ਤੂੰ ਦਾਤੇ ਬਣਾ ਦਿੱਤਾ ਅਤੇ ਇੱਕ ਭਿਖਾਰੀ ਬਣਾ ਦਿੱਤੇ ਨੇ, ਸਭ ਤੇਰੇ ਚੋਜ ਵਿੜਾਣਾ ਤੇਰੇ ਆਪਣੇ ਚੋਜ ਨੇ। ਆਪ ਆਸਾ ਕੀ ਵਾਰ ਪੜ੍ਹਦੇ ਹੋ, ਕਦੀ ਅਖੀਰਲੇ ਸਲੋਕ ਪੜ੍ਹੋ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਗਰੀਬ ਜਾਂ ਅਮੀਰ ਨੂੰ ਤੂੰ ਤੱਕਣਾ ਅਤੇ ਰੱਬ ਦੀ ਖੇਡ ਵੱਲ ਝਾਤੀ ਮਾਰ। ਕਹਿੰਦੇ ਨੇ ਆਪੇ ਭਾਂਡੇ ਸਾਜਿਅਨ, ਭਾਂਡੇ ਦਾ ਅਖਰੀ ਅਰਥ ਇੱਥੇ ਬਰਤਨ ਉਹ ਨਹੀਂ ਜਿਹੜੇ ਘਰ ਵਿੱਚ ਅਸੀਂ ਵਰਤਨੇ ਹਾਂ, ਇੱਥੇ ਭਾਂਡੇ ਦਾ ਅਰਥ ਹੈ ਸਰੀਰ ਰੂਪੀ ਭਾਂਡਾ। ਭਾਂਡੇ ਪਰਮਾਤਮਾ ਨੇ ਬਣਾਏ ਨੇ। ਆਪੇ ਭਾਂਡੇ ਸਾਜਿਅਨ, ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜ੍ਹੇ। ਹੁਣ ਤੁਸੀਂ ਪੁਰਾਣੇ ਬਜ਼ੁਰਗੇ ਗੱਲ ਸਮਝਦੇ ਹੋ, ਪੁਰਾਤਨ ਸਮੇਂ ਅਸੀਂ ਮਿੱਟੀ ਦੇ ਭਾਂਡੇ ਘਰ ਵਿੱਚ ਵਰਤਦੇ ਸਾਂ, एक भांडा वह सी जिदे विच दुध जमाया जाता है, एक भांडा वह सी जिस चाटी विच सवेरे दुध नूं रिड़किया जाता सी, एक भांडे विच अमृत वर्गा दुध पिया है। तो सियाल दे दिनां विच अज दी तरह कोई गीजर नहीं सन, गर्म पानी का प्रबंध नहीं सी, ते बजुर्गां की करना वड्डा मिट्टी का मट लैके जमीन विच पट के टोआ, उस मट नूं पक्का ही जमीन विच गड़ देना, थले सारा सियाल छे महीने अग बलदी रहनी, सवेरे गर्म पानी कढ़ना ठंडा विच पा देना, 24 घंटे उहदे थले अग ही बलदी सी, तपदा ही रहिंदा सी। गुरु जी ने कहा देख ओ बंदिया, भांडे इको मिट्टी दे बने ने, एक भांडे विच अमृत वर्गा दुध पिया है ते एक भांडा सारा दिन अग ते सड़दा पिया है, तू किवें कह सकना मैं सारे भांडे इको जे कर सकना? कुमार ने बनाए तो इको जे सन पर भाग सारिया दे इको जे नहीं, नेत्र इको जे हो सकते ने, करन इको जे हो सकते ने, नासका जीभ इको जी हो सकती है, पर भाग कदी भी सारिया दे इको जे नहीं। गुरु जी ने कहा आपे भांडे साजियन आपे पूरन दे, एक ने दुध समाई है एक चूल्हे रहन चढ़े। अगला बचने एक निखाली पै समण, निखाली का अखरी अर्थ है बिस्तरा, जे असी अखरी अर्थ करांगे तो रजाई तुलाई कर लांगे। एक सज्जन ओ वे जिहड़ा सर्दी दे दिनां विच बर्फ पैंदी है, हीटर भी लाया है, गर्म रजाई लपेट के पिया है, ते एक बंदा ओ वे जिहड़ा इस रजाई विच सुते होए ते खलो के रात बर्फ विच सारी रात पहरा देई जांदा है। कहण तां दोनों पंजां तत्तां दे बने, एक सारी रात निग पिया माणदा है ते दूजा सारी रात बंदूक लै के बर्फ विच खलोता सुते ते पहरा देंदा है। बाबा नानक कहिंदे ने तेरी अपनी खेड है, एक सुते ने एक खलोते हुए पहरा पै देंदे, उहदी खेड नूं कोई रोक सकदा? एक निखाली पै सवण एक उपर रहन खड़े, तिना सवारे नानका जिनको नदर करे, जिदे ते तेरी मेहर हो जाए। मैं फिर इस विषय नूं अगे तोरां, तुम समर्था कारण करन, तू सब कुछ करन दे समर्थ है, ते जदों तू करन दे समर्थ है ते फिर इन्नी मेहर वरताना है। गुरु साहब ने एक बचन कहा भगत रविदास जी दा, सी पढ़ने जिहड़े बंदे रुलदे ने ना गुरु उन्हां दी झोली विच वी दात पा देंदा है। असी एक बचन पढ़ने हैं कि ऐसी लाल तुम समर्था कारण करन, ऐसी लाल तुझ बिन कौन करे, गरीब निवाज गुसैया मेरा मत है, छतर तरे तुम समर्था कारण करन, गरीब निवाज गुसैया मेरा मत है छतर तरे, जाकी छोत जगत को लागे, जिदे परछावें तो भी लोग डरते ने, तू चाहे तो कल नूं लोक उहदे चरणां दी धूड़ मंगण वास्ते तुर पैणगे, जाकी छोत जगत को लागे, तां पर तू ही ढरे नीचे ऊच करे मेरा गोबिंद, तुम समर्था कारण करन, नीचे ऊच करे मेरा गोबिंद, काहू ते ना डरे, नाम दियो कबीर तरलोचन सदना सहन तरे, कह रविदास सुनो रे संतो की सुनो, तुम समर्था कारण करन, कह रविदास सुनो रे संतो, खर जियो ते सवै सरे, परमात्मा सरै दर ते सब कुछ करन दे समर्थ है। साहिब सतगुरु गुरु तेग बहादुर सच्चे पातशाह, तुसी चार चुफेरे मेरे प्यारे प्रीतम दे रब्बी गीत लिखे, हजूर दे शलोक तुसी पढ़दे पए हो, गुरु तेग बहादुर जी दी बाणी गुरु ग्रंथ साहिब दे 15 रागां विच है। हजूर ने अपनी मुबारक रसना तो 57 श्लोक ते 59 शब्द उचारण किए। मैं वैसे एक कल सवेर दे दीवान विच अर्ज करनी पर गुरमुखां हुक्म कर दिता कि गुरु तेग बहादुर दे बचना विचों कुछ बचन सांझे किए जा। गुरु तेग बहादुर जी दे बारे से एक बचन पढ़ने, आप अरदास करदे हो रोस, भावें गुरु जोत एक है पर यह गल कदी भुल्यो ना, एक जोत होण दे बावजूद भी हर गुरु साहिबान की रहमत जिहड़ी उह वाकई निराली है। अरदास आपां करने आ ना, सब तो पहला सर्व शक्तिमान उस प्रभु की शक्ति नूं उहदी समर्था नूं नमस्कार करने, ध्यान दियाज। ते गुरु गोबिंद सिंह कहिंदे ने सब तो पहला असी गुरु नानक साहिब जी नूं ध्याने आ, तवज्जो दिया जे आना गुरु तेग बहादुर जी ते, सब तो पहला ਅਸੀਂ ਗੁਰੂ ਨਾਨਕ ਜੀ ਨੂੰ ਧਿਆਨੇ ਹਾਂ ਅਤੇ ਗੁਰੂ ਨਾਨਕ ਸਾਹਿਬ ਨੂੰ ਧਿਆਨ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਤੋਂ ਆਪਾਂ ਸਹਾਇਤਾ ਮੰਗਦੇ ਹਾਂ ਕਿ ਤੁਸੀਂ ਸਾਡੀ ਸਹਾਇਤਾ ਕਰਿਆ ਜੇ। ਫਿਰ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਨੂੰ ਆਪਾਂ ਸਿਮਰਨੇ ਹਾਂ, ਗੁਰੂ ਨਾਨਕ ਜੀ ਨੂੰ ਧਿਆਨੇ ਹਾਂ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਤੋਂ ਸਹਾਇਤਾ ਮੰਗਦੇ ਹਾਂ, ਅਰਜੁਨ ਦੇਵ, ਗੁਰੂ ਹਰਗੋਬਿੰਦ ਅਤੇ ਗੁਰੂ ਹਰਿਰਾਇ ਸਾਹਿਬ ਨੂੰ ਸਿਮਰਨੇ ਹਾਂ। ਅਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਉਂਦਾ ਅਤੇ ਉਦੋਂ ਇੱਕ ਤੁੱਕ ਇਕੱਲੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਈ ਕਹੀ, ਬਾਕੀ ਗੁਰੂ ਸਾਹਿਬਾਨਾਂ ਲਈ, ਗੁਰੂ ਨਾਨਕ ਸਾਹਿਬ ਲਈ ਇੱਕ ਤੁੱਕ ਹੈ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਇੱਕੋ ਤੁੱਕ ਵਿੱਚ, ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ, ਗੁਰੂ ਹਰਿਰਾਇ ਸਾਹਿਬ ਲਈ ਇੱਕੋ ਤੁੱਕ, ਅਤੇ ਫਿਰ ਇੱਕ ਇੱਕ ਤੁੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲਈ ਅਤੇ ਗੁਰੂ ਤੇਗ ਬਹਾਦਰ ਜੀ ਲਈ ਰੱਖੀ। ਕਹਿੰਦੇ ਨੇ ਭਲਿਓ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜਿੰਨੇ ਵੀ ਦੇਖਿਆ ਪਿਆਰਿਓ, ਜਿੰਨੇ ਡਿੱਠਾ, ਇਹ ਨਹੀਂ ਕਿ ਕੇਵਲ ਸਿੱਖ ਨੇ ਡਿੱਠਾ, ਜਿੰਨੇ ਵੀ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦੇਖ ਲਿਆ। ਮਹਾਰਾਜ, ਡਿੱਠਣ ਨਾਲ ਕੀ ਹੋਇਆ? ਕਹਿਣ ਲੱਗੇ, ਵੇਖਣ ਨਾਲ ਦੁੱਖ ਕੱਟੇ ਗਏ। ਹੁਣ ਅਸੀਂ ਕਈ ਵਾਰੀ ਕਹਿੰਦੇ ਹਾਂ, ਲਓ ਜੀ ਦੇਖਣ ਨਾਲ ਦੁੱਖ ਕਿਵੇਂ ਕੱਟੇ ਜਾਂਦੇ ਨੇ? ਇਹ ਕਦੀ ਭੁੱਲਿਓ ਨਾ, ਗੁਰੂ ਦੀ ਦ੍ਰਿਸ਼ਟੀ ਨੂੰ ਆਪਣੀ ਦ੍ਰਿਸ਼ਟੀ ਮਤ ਜਾਣਿਓ, ਕਿਉਂਕਿ ਗੁਰੂ ਦੀ ਦ੍ਰਿਸ਼ਟੀ ਵਿੱਚੋਂ ਤਾਂ ਅੰਮ੍ਰਿਤ ਝਰਦਾ ਹੈ। ਜੇ ਗੁਰੂ ਨਦਰ ਕਰਦਾ ਤਾਂ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ। ਗੁਰੂ ਵਿੱਚ ਨਦਰ ਵੀ ਤਾਕਤ ਹੈ। ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਇੱਕ ਵਾਰੀ ਗੁਰੂ ਅੰਮ੍ਰਿਤ ਦ੍ਰਿਸ਼ਟ ਨਾਲ ਦੇਖੇ, ਗੁਰੂ ਅਰਜਨ ਸਾਹਿਬ ਤਾਂ ਕਹਿੰਦੇ ਨੇ, ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜਿਵਾਹੇ। ਜੇ ਆਪਣੀ ਨਦਰ ਕਰੇ, ਗੁਰ ਵਣ ਤ੍ਰਿਣ ਹਰਿਆ ਕੀਤਿਆਂ, ਨਾਨਕ ਕਿਹਾ ਮਨੁੱਖ ਗੁਰੂ ਅਤੇ ਜੰਗਲ ਦੀਆਂ ਟੁੱਟੀਆਂ ਟਾਹਣੀਆਂ ਨੂੰ ਹਰਿਆ ਕਰ ਦਿੰਦਾ। ਅਤੇ ਗੁਰਮੁਖੋ, ਇਨਸਾਨ ਉੱਤੇ ਰਹਿਮਤ ਕਰਨੀ ਉਹਦੇ ਲਈ ਕੋਈ ਵੱਡੀ ਬਾਤ ਨਹੀਂ। ਤੁਸੀਂ ਅਨੇਕਾਂ ਥਾਵਾਂ ਦੇਖਦੇ ਹੋ, ਗੁਰੂ ਇਤਿਹਾਸ ਨਾਲ ਸੰਬੰਧਿਤ ਨੇ, ਕਿ ਗੁਰੂ ਜੀ ਇੱਥੇ ਆਏ ਅਤੇ ਇੱਥੇ ਦਾਤਣ ਕੀਤੀ ਅਤੇ ਦਾਤਣ ਕਰਕੇ ਜ਼ਮੀਨ ਦੇ ਵਿੱਚ ਦਾਤਣ ਨੂੰ ਗੱਡ ਗਏ ਅਤੇ ਅੱਜ ਤੋਂ ਬਾਅਦ ਉਹ ਰੁੱਖ ਬਣ ਗਿਆ। ਜੇ ਟੁੱਟੀਆਂ ਹੋਈਆਂ ਟਾਹਣੀਆਂ ਦਾਤਣ ਹਰੀ ਹੋ ਸਕਦੀ ਹੈ, ਅਤੇ ਭਰੋਸਾ ਕਰੀ, ਗੁਰੂ ਹਰਕ੍ਰਿਸ਼ਨ ਸਾਹਿਬ ਨਦਰ ਕਰੇ ਅਤੇ ਦਰੋਗੀ ਖਰੇ ਹੋ ਸਕਦੇ। ਗੁਰੂ ਹਰਕ੍ਰਿਸ਼ਨ ਸਾਹਿਬ ਲਈ ਦੋ ਸ਼ਬਦ ਕਹਿ। ਕਹਿਣ ਲੱਗੇ, ਇੱਕ ਤਾਂ ਜਿੰਨਾ ਡਿੱਠਾ, ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਦੁੱਖ ਕੱਟੇ ਗਏ, ਅਤੇ ਦੂਸਰਾ ਇੱਕ ਬਚਨ ਕੀਤਾ। ਇੱਕ ਬੰਦਾ ਪੁੱਛ ਸਕਦਾ, ਮਹਾਰਾਜ ਹੁਣ ਧਿਆਈ ਵੀ ਆਪਾਂ ਹੁਣ ਵੀ ਧਿਆ ਸਕਦੇ ਹਾਂ ਗੁਰੂ ਨਾਨਕ ਸਾਹਿਬ ਨੂੰ, ਅਸੀਂ ਸਹਾਇਤਾ ਵੀ ਮੰਗ ਸਕਦੇ ਹਾਂ ਅਤੇ ਸਿਮਰ ਵੀ ਸਕਦੇ ਹਾਂ, ਪਰ ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਫਿਰ ਡਿੱਠਾ ਉਹਨਾਂ ਨੇ ਜਿਹੜੇ ਉਸ ਵੇਲੇ ਲੋਕ ਸਿੱਖ ਜਿਉਂਦੇ ਸਨ। ਹੁਣ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਿੱਥੋਂ ਦੇਖੀਏ? ਪ੍ਰਸ਼ਨ ਹੈ, ਹੁਣ ਕਿੱਥੋਂ ਦੇਖੀਏ? ਅਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜੇ ਤੂੰ ਡਿੱਠਾ ਨਹੀਂ ਅਤੇ ਤੂੰ ਘਰ ਬੈਠ ਕੇ ਧਿਆਲ ਹੈ, ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ, ਡਿੱਠੇ ਦੇ ਨਾਲ ਧਿਆਣਾ ਹੈ। ਉਸ ਤੋਂ ਅੱਗੇ ਆਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲਈ ਬਚਨ। ਅਸੀਂ ਰੋਜ਼ ਇਹ ਅਰਦਾਸ ਕਰਦੇ ਹਾਂ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਧਿਆ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਲਈ ਸ਼ਬਦ ਧਿਆਉਣਾ ਹੀ ਹੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਐਂ ਹੋਈ ਸਹਾਏ, ਹੁੰਦੇ ਨੇ ਸਹਾਇਤਾ ਕਰਦੇ ਨੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ। ਅਰਜੁਨ, ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ। ਅਤੇ ਅਗਲਾ ਬਚਨ ਹੈ, ਸ੍ਰੀ ਹਰ ਕ੍ਰਿਸ਼ਨ ਧਿਆਈਐ। ਅਤੇ ਪਿਆਰਿਆ, ਜੇ ਤੂੰ ਧਿਆ ਲੈ ਤਾਂ ਦੁੱਖ ਤਾਂ ਵੀ ਕੱਟੇ ਜਾਣਗੇ, ਅਤੇ ਜੇ ਤੂੰ ਵੇਖ ਲੈ। ਹੁਣ ਭਾਵਨਾ ਹੈ ਨਾ, ਅਸੀਂ ਲੋਕ ਕਈ ਵਾਰੀ ਸ਼ਰ੍ਹਾਂ ਦੇ ਬੱਝੇ ਸੰਕੀਰਨਤਾ ਵਰਤਨੇ ਹਾਂ। ਸਿੱਖੀ ਕਮਾਣੀ ਬਹੁਤ ਜ਼ਰੂਰੀ ਹੈ, ਪਰ ਨਫ਼ਰਤ ਨਾਲ ਨਹੀਂ। ਗੁਰੂ ਨਾਨਕ ਤਾਂ ਪ੍ਰੇਮ ਦਾ ਸੋਮਾ ਹੈ, ਸਾਰੀਆਂ ਪ੍ਰੇਮ ਦੀਆਂ ਧਾਰਾਵਾਂ ਉਹਦੇ ਵਿੱਚੋਂ ਨਿਕਲੀਆਂ ਨੇ। ਪ੍ਰੋਫੈਸਰ ਪੂਰਨ ਸਿੰਘ, ਉਹਦੀਆਂ ਲਿਖਤਾਂ ਕਈ ਵਾਰੀ ਮੈਂ ਪੜ੍ਹਨਾ ਅਤੇ ਸੋਚਣਾ ਵਾਂ, ਅੱਜ ਪੜ੍ਹਿਆ ਲਿਖਿਆ ਬੰਦਾ ਇਹਨੂੰ ਕਿਵੇਂ ਸਵੀਕਾਰ ਕਰੇਗਾ? ਮੇਰੀ ਗੱਲ ਵੱਲ ਧਿਆਨ ਦਿਆ ਜੇ, ਸੰਕੀਰਨਤਾ ਵੱਲ ਨਹੀਂ। ਉਹ ਕਹਿੰਦਾ, ਆ ਰਾਂਝ ਆ ਵੀਰਾ, ਆ ਹੀਰੇ ਭੈਣੇ, ਤੇਰੇ ਪਿਆਰ ਬਾਜੂ ਅਸੀਂ ਸਖਣੇ। ਹੁਣ ਲੋਕ ਉਹਨੂੰ ਇਸ਼ਕ ਮਜਾਜੀ ਸਮਝਣਗੇ, ਪਰ ਪੂਰਨ ਸਿੰਘ ਕਹਿੰਦਾ ਨਹੀਂ, ਇਹਨਾਂ ਦੇ ਅੰਦਰ ਜਿਹੜੀ ਪ੍ਰੇਮ ਦੀ ਧਾਰਾ ਉਹ ਵੀ ਬਾਬੇ ਨਾਨਕ ਦੀ ਦਿੱਤੀ ਹੈ। ਇੱਕ ਵਾਲਟ ਵਿਟਮੈਨ, ਅਮੈਰੀਕਾ ਦਾ ਕਵੀ ਹੋਇਆ, ਮਹਾਨ ਕਵੀ ਹੋਇਆ, ਪੋਇਟ, ਉਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ, ਕੀ ਹੋਇਆ?
जे तू अमरीका विच पैदा हो गया है पर है तो तू बाबे नानक दा सिख ही ना। उन्हूं पुछया भी क्यों, कहिंदा असल विच तू प्रेम दी निक्की जी धारा है, तैनूं पता होना चाहिए सब तो वड्डा गुरु नानक है, प्रेम दियां धारावां बाबे नानक विचों निकलदियां पईआं, तेरे अंदर भी वह प्रेम है, जिस प्रेम का सोमा गुरु नानक साहब है। उन्हें तो इतों तक लिखिया, जदों पूरन की गल की आप कहोगे लो जी ये पूरन तो पहला हो चुका, गुरु नानक साहब 1469 आए, तुम बाणी पढ़न वाले गुरमुख शरदा वाले बैठे हो, मैं थोड़े नाल दिल खोल के कुछ गल्लां करनियां चाहना। देखो कई बार बाणी के अर्थ करदिया तर्क नहीं काम देता, सिर्फ भावना ही काम करती है। गुरु नानक साहब 1469 आए ने, सारी हिस्टरी इतिहास यही बोल के कहिंदा 1469 आए, तो जदों तुसी भट्टां दे सवैये पढ़ते हो ना, तो भट्ट कहिंदे ने गुरु नानक साहब जी तुहानू प्रहलाद ने गाया, प्रहलाद तां होया सतयुग विच, तुहानू ध्रुव ने गाया, तुहानू नारद ने गाया, आपनू कबीर ने गाया, तुहानू जयदेव ने गाया, तुहानू नामदेव ने गाया, तुहानू तरलोचन ने गाया, तो जे कोई प्रश्न करे बाबा नानक तो कलयुग 1469 आए तो प्रहलाद ने किवें गा लिया, कबीर कोई समा पहला होए कबीर ने किवें गाया, तो अगो उत्थे दुनिया का तर्क कम नहीं आएगा, उत्थे सिर्फ इको गल मननी पएगी मेरे बाबा नानका निराकार रूप विच भी तू है, तो जदों तेरा आकार आया तू नानक दे रूप विच आ गया, असल विच तू ही परमात्मा का साकार रूप है, उत्थे होर कोई अर्थ नहीं। कोई किसी तो अर्थ करा के देखो भट्टां दे सवैये, जे तुसी दलील नाल अर्थ करोगे तो 1469 दी गल है, पर जदों ये कहोगे ना जोत रूप हर आप गुरु नानक कहायो, जदों ये कहोगे आप नारायण कला धार जग में परवरियो, जदों ये कहोगे कि नानक सोधे सिमरत बेद पार ब्रह्म गुर नाही भेद, उदों मनना पएगा गुरु परमात्मा का रूप है, सख्यात रूप है। मैं जिहड़ी बेनती कर रहा सां वह पूरन सिंह दे शब्द ने, वह कहिंदा पूरन नाथ बनिया गोरख नाथ ने उहदे कन्न पाड़े। देखो बंदा किहो जी उडारी मारदा, पढ़े लिखे लोग कई बार उहदी कविता नूं पढ़ के कहिंदे ने झलियां मारदा, झलियां नहीं प्रेम नाल जुड़े हुए भावें शरीरक तौर पर ओझल हो जाते ने, पर गुरमुखो आत्मक तौर पर विचरन वाले वो एक दूजे नूं जानदे ने किस मंडल विच वरदे। प्रोफेसर पूरन सिंह, मैं अर्ज कीती एक भगत पूरन सिंह ने, ये प्रोफेसर पूरन सिंह ने जिस दिन इन्हां चलाणा कीता ते सत्कार योग नाम रसीए जिन्हां ने सिक्खी नूं रज के कमाया ते नाम दे खंडे खड़काए, भाई साहिब भाई रणधीर सिंह जी, उन्हां दे जीवन की घटना मैनूं बड़ी प्यारी लगी। आत्मक मंडल दीआं गल्लां आ नहीं जिहड़ियां सी शरीरक तौर पर कलियां करने, कहिंदे ने शाम का वेला भाई साहब होनी गुरु साहब के कमरे में पाठ करके वापस आए, नेम निभा के थले उतरे पौड़ियां तो ते किसे नाल नहीं बोले, फिर वापस चले गए। कितना समा गुरु ग्रंथ साहब के कोल बैठे रहे ते किसे दा हिया भी ना पिया कि पुछ सके भी तुसी फिर वापस क्यों चले गए। जदों कुछ घंटिया तो बाद थले आए तो बाबू मल सिंह होना ने पुछ लिया कि श्रीमान जी आप गुरबाणी का नेम निभा के आए तो फिर क्यों वापस आ गए, तो अगो उन्हें उत्तर दिता, कह लगे अज एक बहुत पवित्र आत्मा गुरु नानक साहब की गोद विच गई है। पुछया कौन, कह लगे कुछ समा पहला हुणे कुछ घंटे पहला प्रोफेसर पूरन सिंह चलाना कर गए। पुछया भी तुसी मिले सी कदी, कहन लगे शरीरक तौर ते नहीं मिले पर आत्मक मंडलां मंडलां विच तां रोज़ दे मेले हुंदे सन। हुण ओह किहड़े मंडल ने जिन्हों बाबा जी ने कहा तिथै भगत वसै के लो करै आनंद सच्चा मन सोए, सच खंड वसै निरंकार कर कर वेखै नदर निखार। एक संगत तां साडी है जिसी शरीरक तौर ते बैठे हाँ, जिहड़े आत्मक तौर ते उपर उठ जांदे ने ਉਹ ਇਹ ਨਹੀਂ, ਇੱਕ ਭਗਤ ਸੂਰਤ ਵਿੱਚ ਬੈਠਾ ਹੈ, ਦੂਜਾ ਦਿੱਲੀ ਵਿੱਚ ਬੈਠਾ ਹੈ, ਨਹੀਂ ਉਹਨਾਂ ਦੇ ਸਾਹਮਣੇ ਦੂਰੀਆਂ ਨਹੀਂ, ਕਿਉਂਕਿ ਸੂਰਤ ਵਾਲੇ ਸਰੀਰ ਤੋਂ ਉੱਪਰ ਉੱਠ ਕੇ ਮਿਲਾਪ ਕਰਦੇ। ਬਾਬਾ ਜੀ ਦਾ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ, ਸੂਖ ਮਹਿਲ ਜਾਂ ਮੈਂ ਊਚ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਤੈ ਗੀਤ ਨਾਦ ਅਖਾਰੇ ਸੰਗਾ, ਊਆ ਸੰਤ ਕਰੈ ਹਰ ਰੰਗਾ। ਤੈ ਮਰਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਉਹ ਕਿਹੜੀ ਥਾਂ ਹੈ ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਰੱਬ ਦੇ ਗੀਤ ਪੈ ਗਾਉਂਦੇ ਨੇ, ਜਿੱਥੇ ਕੀਰਤਨ ਦੇ ਅਖਾੜੇ ਲੱਗੇ ਨੇ, ਜਿੱਥੇ ਕੀਰਤਨ ਦਿਨ ਰਾਤ ਪੁੰਚਦੇ ਪਏ ਨੇ। ਮੈਂ ਬੇਨਤੀ ਕਰ ਰਿਹਾ ਸਾਂ ਗੁਰਮੁਖੋ, ਕਦੀ ਆਪਣੇ ਆਤਮਾ ਦੇ ਪ੍ਰੇਮ ਦੇ ਤਲ 'ਤੇ ਦੇਖੀਏ। ਪੂਰਨ ਸਿੰਘ ਨੇ ਜਦੋਂ ਪੂਰਨ ਦੀ ਗੱਲ ਕੀਤੀ ਭਗਤ ਦੀ, ਤਾਂ ਉਹ ਲਿਖਦਾ ਪੂਰਨ ਆਖਦਾ ਗੋਰਖਨਾਥ ਨੂੰ ਸ਼ਬਦ ਨੇ, ਕਹਿੰਦਾ ਆਹ ਪਕੜ ਆਪਣੀਆਂ ਮੁੰਦਰਾਂ ਅਤੇ ਕੰਨ ਕਰ ਮੇਰੇ ਸਾਬਤ। ਧਿਆਨ ਦਿਆ ਜੇ, ਪੂਰਨ ਕਹਿ ਰਿਹਾ ਗੋਰਖਨਾਥ ਨੂੰ ਪਕੜ ਆਪਣੀਆਂ ਮੁੰਦਰਾਂ ਅਤੇ ਕੰਨ ਕਰ ਮੇਰੇ ਸਾਬਤ, ਤੈਨੂੰ ਪਤਾ ਲੱਗੇ ਬਾਬੇ ਨਾਨਕ ਦੇ ਸਿੱਖ ਨੂੰ ਹੱਥ ਪਾਉਣ ਦਾ। ਹੁਣ ਉਹ ਕਿਹੜੀ ਥਾਂ, ਪੂਰਨ ਕਿਹੜੇ ਵੇਲੇ, ਗੁਰੂ ਨਾਨਕ ਸਾਹਿਬ ਕਿਹੜੇ ਵੇਲੇ? ਨਹੀਂ ਗੁਰਮੁਖੋ, ਗੁਰੂ ਸਦੀਵ ਕਾਰ ਰਿਖੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਸਹਾਇਤਾ ਮੰਗਦੇ ਹਾਂ ਅਰਜੁਨ, ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਅੱਗੇ ਗੁਰੂ ਜੀ ਕਹਿੰਦੇ ਨੇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਕਿਤੇ ਕਹਿ ਖਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰ। ਅਤੇ ਗੁਰਮੁਖੋ ਜਿਹੜੇ ਪ੍ਰੇਮ ਵਾਲੇ ਨੇ, ਇੱਕ ਥਾਂ ਮੈਂ ਗਿਆ ਅਤੇ ਉਹਨਾਂ ਗੁਰਮੁਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਛੋਟੇ ਆਕਾਰ ਵਿੱਚ, ਜਿਹਨੂੰ ਸਫਰੀ ਸ਼ਬਦ ਵੀ ਅਸੀਂ ਵਰਤ ਲੈਂਦੇ ਹਾਂ, ਛੋਟੇ ਆਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਪ੍ਰਕਾਸ਼ ਕੀਤਾ। ਅਤੇ ਮੈਂ ਰੁਮਾਲ ਚੁੱਕ ਕੇ ਹੁਕਮ ਲੈਣ ਲੱਗਾ ਅਤੇ ਮੈਨੂੰ ਅਜੇ ਤੀਕਰਾਂ ਉਸ ਗੁਰਮੁਖ ਦੀ ਗੱਲ ਨਹੀਂ ਭੁੱਲਦੀ, ਹੋਰ ਵੀ ਸਰੂਪ ਸਨ ਗੁਰੂ ਸਾਹਿਬ ਦੇ। ਮੈਂ ਰੁਮਾਲ ਚੁੱਕਿਆ ਅਤੇ ਛੋਟੇ ਆਕਾਰ ਵੀ ਸਰੂਪ ਸੀ ਸੱਚੇ ਪਾਤਸ਼ਾਹ ਦਾ। ਹੁਕਮਨਾਮਾ ਲੈ ਕੇ ਮੈਂ ਪੁੱਛ ਲਿਆ, ਮੈਂ ਕਿਹਾ ਅੱਜ ਪ੍ਰਕਾਸ਼ ਛੋਟੇ ਆਕਾਰ ਵਾਲਾ ਸਰੂਪ ਕਿਉਂ? ਕਹਿਣ ਲੱਗੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ, ਦੇਖੋ ਉਹਨਾਂ ਦੀ ਭਾਵਨਾ ਕਿੱਥੇ ਖਲੋਤੀ ਹੈ। ਕਹਿਣ ਲੱਗੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੋਈ ਧਿਆਏ? ਜਿਨ੍ਹਾਂ ਨੇ ਧਿਆਇਆ ਉਹਨਾਂ ਦੇ ਦੋ ਕੱਟੇ ਗਏ। ਆਉਣਾ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਵੱਲ ਹੈ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਹੁਣ ਜਦੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪਿਤਾ ਨੂੰ ਕੋਈ ਚੇਤੇ ਕਰੇ? ਕਹਿਣ ਲੱਗੇ ਇੱਕ ਵਾਰੀ ਚੇਤੇ ਕਰ ਸਹੀ, ਤੇਰੇ ਘਰ ਦੇ ਬੂਹੇ ਤੋੜ ਕੇ ਖਜ਼ਾਨੇ ਤੇਰੇ ਘਰ ਵਿੱਚ ਆ ਜਾਣਗੇ। ਤੇਗ ਬਹਾਦਰ ਸਿਮਰਿਆ, ਸਿਮਰ ਉਹਨਾਂ ਨੂੰ, ਗੁਰੂ ਤੇਗ ਬਹਾਦਰ ਜੀ ਨੂੰ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ। ਧਾਏ ਦਾ ਆਖਰੀ ਅਰਥ ਹੁੰਦਾ ਦੌੜ ਕੇ ਆਉਣਾ, ਧਾ ਕੇ ਆਉਣਾ। ਗੁਰੂ ਤੇਗ ਬਹਾਦਰ ਨੂੰ ਚੇਤੇ ਕਰ ਗੁਰਮੁਖਾਂ, ਤੇਰੇ ਘਰ ਦੇ ਅੰਦਰ ਦੁਨੀਆਂ ਦੇ ਖਜ਼ਾਨੇ ਆਪਣੇ ਆਪ ਹੀ ਆ ਜਾਣਗੇ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ। ਅਤੇ ਅਗਲੀ ਤੁਕ ਹੈ, ਇਕੱਲੇ ਖਜ਼ਾਨੇ ਨਹੀਂ ਸਭ ਥਾਈ ਹੋਏ ਸਹਾਏ। ਤੂੰ ਕਿਤੇ ਆਵਾਜ਼ ਤਾਂ ਮਾਰ ਸਹੀ, ਗੁਰੂ ਤੇਗ ਬਹਾਦਰ ਸਾਰੀਆਂ ਥਾਵਾਂ 'ਤੇ ਜਾ ਪਹੁੰਚਦੇ। ਵੈਸੇ ਮੈਂ ਰਾਤ ਇਹ ਪ੍ਰਕਰਨ ਆਰੰਭ ਕਰਨਾ, ਅਗਲੇ ਚਾਰ ਦੀਵਾਨ ਸਿਰਫ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨੇ। ਉੱਥੇ ਹਜ਼ੂਰ ਕਹਿ ਰਹੇ ਨੇ ਕਿਤੇ ਆਵਾਜ਼ ਮਾਰ, ਗੁਰੂ ਤੇਗ ਬਹਾਦਰ ਸਹਾਇਤਾ ਕਰਦੇ ਨੇ। ਮੈਂ ਇੱਕ ਸਾਖੀ ਸੱਚੀ ਸਰਕਾਰ ਦੀ ਆਪ ਨਾਲ ਸਾਂਝੀ ਕਰ ਦੇਣਾ। ਵੈਸੇ ਰਾਤ ਨੂੰ ਅਸੀਂ ਬਚਪਨ ਤੋਂ ਸ਼ੁਰੂ ਕਰਾਂਗੇ, ਕਿਉਂ ਚੁੱਪ ਰਹਿੰਦੇ ਸਨ, ਕਿਉਂ ਇੰਨਾ ਸਿਮਰਨ ਕੀਤਾ, ਕਿਸੇ ਨਾਲ ਨਹੀਂ ਸਨ ਬੋਲਦੇ। ਕਿੰਨੇ ਖਿਮਾ ਦੇ ਖਜ਼ਾਨੇ ਨੇ ਗੁਰੂ ਤੇਗ ਬਹਾਦਰ ਜੀ ਹਜ਼ੂਰ ਸਸਰਾਮ ਦੀ ਧਰਤੀ 'ਤੇ ਗਏ ਨੇ, ਸ਼ਾਇਦ ਆਪ ਗੁਰਮੁਖਾਂ ਨੇ ਸਾਖੀ ਸੁਣੀ ਹੋਵੇ। ਉੱਥੇ ਇੱਕ ਸੱਜਣ ਸੀ, ਵੈਸੇ ਉਹਦਾ ਕੰਮ ਸੀ ਆਪਣਾ ਕਿਰਤ ਕਰਦਾ ਸੀ, ਉਹਦਾ ਨਾਮ ਸੀ ਭਾਈ ਫੱਗੂ, ਅਤੇ ਸਿੱਖ ਸੰਗਤ ਉਹਨੂੰ ਚਾਚਾ ਫੱਗੂ ਕਹਿ ਕੇ ਪੁਕਾਰਦੀ ਸੀ, ਚਾਚਾ ਫੱਗੂ ਕਿਹਾ ਜਾਂਦਾ ਸੀ। ਕੰਮ ਪਤਾ ਉਹਦਾ ਕੀ ਸੀ? ਆਪਣੀ ਕਿਰਤ ਕਰਨੀ ਅਤੇ ਜਾ ਕੇ ਜਦੋਂ ਸਮਾਂ ਮਿਲਣਾ ਅਤੇ ਘਰਾਂ ਵੀ ਜਾ ਕੇ ਕਹਿਣਾ ਭਾਈ ਕਿਰਤ ਕਰਦੇ ਹੋ ਅਤੇ ਦਸਵੰਧ ਕੱਢਿਆ ਕਰੋ, ਕਿਉਂਕਿ ਅਸੀਂ ਲੋਕ ਕਿਰਤ ਕਰ ਰਹੇ ਹਾਂ ਪਰ ਕੀਰਤੀ ਵਾਲੇ ਪਾਸੇ ਨਹੀਂ ਤੁਰਦੇ। ਦਸਵੰਧ ਕੱਢਦੇ ਨੇ ਬਹੁਤ ਟਾਵੇਂ ਟਾਵੇਂ ਲੋਕ, ਕਿਉਂਕਿ ਸਾਡਾ ਮਨ ਜਿਹੜਾ ਨਾ ਇਹ ਬੜਾ ਖਿੰਨ ਖਿੰਨ ਵਿੱਚ ਬਦਲਦਾ। ਜਿੱਦਣ ਰੇੜੀ ਲਾਈਏ ਨਾ, ਅਸੀਂ ਕਹਾਂਗੇ ਗੁਰੂ ਜੀ ਅੱਜ 1000 ਵੱਟਿਆ ਜਾਏ, ਮੈਂ 10 ਰੁਪਈਏ ਦਸਵੰਧ ਸ਼ਾਮ ਨੂੰ ਕੱਢ ਦੇਣ। 100 ਵਿੱਚੋਂ ਵਾਹਿਗੁਰੂ ਚੇਤੇ ਰੱਖੋ, 100 ਵਿੱਚੋਂ 10 ਕੱਢ ਲਾਂਗੇ हज़ार विच्चों सौ कर लांगे, दस हज़ार विच्चों हज़ार कढ़िया जाएगा, तो जिदन लख मिल जाए मन उदन पापी हो के कहिंदा दस हज़ार दस लख मिल जाए हाए एक लख, क्योंकि मन फिर मर जाता, इनू पता नहीं लगता। गुरमुखा तू दस लख विच्चों एक लख ना वेख, तू नौ लख वल झाती मार, तेरी जेब विच नौ लख है, बाबे लई तां लख ही कढ़िया है, तेनू सिर्फ लख चेते पिया हुंदा, तू नौ लख क्यों नहीं चेते करदा पिया, तू एक हज़ार चेते करना पिया, नौ हज़ार क्यों नहीं चेते पिया करदा, तू दस हज़ार चेते करना जिहड़ा नब्बे हज़ार अपनी जेब विच पाया, अपना नज़र नहीं आउंदा, केवल बाबे वाले पासे दिसेगा। तुसीं बड़े लोग देखे ने ओ धर्म दे नां ते गिनती मिनती करनगे, असीं फलाने मंदिर विच इन्ने पैसे दिते, फलाने गुरद्वरे च इन्ने दिते, ते उन्हूं पुछो भी किन्ना शराब किन्ने रुपइयां दा पीता, वो चेती कोई नहीं। जिहड़े धर्म दे लाए उहदी गिनती मिनती, क्योंकि गुरु नाल जा के जताना, असीं तैनूं इन्ने दिते, ते जिहड़े ठेके अगे बर्बाद कर दिते, उहदे पुत्रां धीआं नूं आप भी कोई पता नहीं किन्ने कुतबा कर दिते। नहीं गुरमुखो, दसवंध सिख कढ़दा सी चाचा फगू, ते उहदा नेम सी घर भी जाना ते जा के किसी की दुकान ते कहना भाई किरत कर दिओ ना, गुरु का दसवंध कढ़िया करो, नाल पुछना केड़ी बाणी पढ़ना है, किन्ना सिमरन करना है, ते अपनी किरत करके भी गुरु दे नां ते माया इकट्ठी करनी, ते गाहे बगाहे उन्हें गुरु जी की माया भेज देनी। अज चाचे फगू ने एक घर बनाया, ते घर बड़ा सोहना, सारे पिंड विच्चों घर इन्हें अद्भुत बनाया, उस घर का दरवाज़ा बहुत उच्चा रखिया, अंदर जिहड़ा दरवाज़ा जाना सी घर बूआ खुलना सी, दरवाज़ा बहुत उच्चा ते चौड़ा, ते पिंड दे लोक इलाके दे लोक आए ते भाई फगू ने घर बनाया, चलो देख के आइए। गुरमुखो, सब थाई होए सहाय, किते भी कुचेते करे, लोगों पुछया भी आ घर का दरवाज़ा इन्ना उच्चा चौड़ा खुला क्यों, कहन लगा मैं अजे घर विच नहीं प्रवेश करना। पुछया क्यों, कहिंदा पहला मेरे गुरु तेग बहादुर आउणगे, ਉਹ ਇਸ ਘਰ ਵਿੱਚ ਆ ਕੇ ਚਰਨ ਪਾਣਗੇ, ਬਾਅਦ ਵਿੱਚ ਆਪਾਂ ਵੱਸੋ ਕਰਨੀ ਹੈ, ਭਾਵੇਂ ਜਿੰਨੀ ਮਰਜ਼ੀ ਠੰਡ ਪਈ ਜਾਏ ਬਰਸਾਤ ਪਈ ਜਾਏ। ਉਹਨਾਂ ਪੁੱਛਿਆ ਦਰਵਾਜ਼ਾ ਉੱਚੇ ਕਾਸ ਲਈ, ਕਹਿੰਦਾ ਮੇਰੀ ਸੱਚੀ ਸਰਕਾਰ ਆਉਣ ਅਤੇ ਘੋੜੇ ਤੋਂ ਉਤਰਨਾ ਨਾ ਪਏ, ਘੋੜੇ ਦੇ ਸਮੇਤ ਹੀ ਘਰ ਵਿੱਚ ਪ੍ਰਵੇਸ਼ ਕਰ ਜਾ, ਖੁੱਲ੍ਹੇ ਦਰਵਾਜ਼ੇ ਤਾਂ ਰੱਖੇ ਨੇ, ਮੇਰੀ ਸੱਚੀ ਸਰਕਾਰ ਘੋੜੇ ਸਮੇਤ ਆਉਣ। ਅਤੇ ਪਲੰਗ ਸੋਹਣਾ ਬਣਵਾ ਲਿਆ, ਉੱਤੇ ਬਿਸਤਰਾ ਵਿਛਾ ਦਿੱਤਾ, ਜਦੋਂ ਆਉਣਗੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਇਸ ਬਿਸਤਰੇ 'ਤੇ ਆ ਕੇ ਬਿਰਾਜਮਾਨ ਹੋਣਗੇ, ਇਸ ਬਿਸਤਰ 'ਤੇ ਆ ਕੇ ਬੈਠਣਗੇ, ਮੈਂ ਤਾਂ ਇਹ ਬਿਸਤਰਾ ਮੰਜਾ ਰੱਖਿਆ। ਧੂਪ ਬੱਤੀ ਕਰਨ ਲੱਗ ਪਿਆ, ਉਸ ਮੰਜੇ ਦੇ ਕੋਲ ਥੱਲੇ ਬੈਠ ਕੇ ਅਰਦਾਸ ਕਰਨ ਲੱਗਾ, ਬੇਨਤੀ ਕਰਨ ਲੱਗਾ। ਗੁਰਮੁਖੋ, ਅਰਦਾਸ ਨਾਲ ਦੋ ਸ਼ਬਦ ਹੋਰ ਚੇਤੇ ਰੱਖੋ, ਇੱਕ ਅਸੀਂ ਕਹਿੰਦੇ ਹਾਂ ਅਰਦਾਸ, ਇਕੱਲੀ ਅਰਦਾਸ ਨਹੀਂ, ਇੱਕ ਵਿਸ਼ਵਾਸ, ਦੂਸਰੀ ਆਸ, ਅਤੇ ਤੀਸਰਾ ਸ਼ਬਦ ਅਰਦਾਸ। ਅਰਦਾਸ, ਆਸ ਅਤੇ ਵਿਸ਼ਵਾਸ, ਜੇ ਤੂੰ ਅਰਦਾਸ ਕਰਨ ਲੱਗਾ, ਪਹਿਲਾਂ ਤੈਨੂੰ ਵਿਸ਼ਵਾਸ ਹੈ ਕਿ ਮੇਰੀ ਅਰਦਾਸ ਰੱਬ ਸੁਣੇਗਾ, ਕੇਵਲ ਮੂੰਹ ਤੋਂ ਤਾਂ ਨਹੀਂ ਬੋਲੀ ਜਾ ਰਿਹਾ, ਅਰਦਾਸ, ਫਿਰ ਵਿਸ਼ਵਾਸ ਕਰਕੇ ਅਰਦਾਸ ਕਰ, ਅਤੇ ਅਰਦਾਸ ਕਰਕੇ ਕਾਹਲੀ ਨਾ ਕਰੀ, ਆਸ ਕਰ ਕਿ ਤੇਰੀ ਕੀਤੀ ਹੋਈ ਅਰਦਾਸ ਨੂੰ ਭਾਗ ਜ਼ਰੂਰ ਲੱਗੇਗਾ। ਅਰਦਾਸ, ਵਿਸ਼ਵਾਸ ਅਤੇ ਆਸ, ਉਹਨੇ ਅਰਦਾਸ ਕਰ ਦਿੱਤੀ ਚਾਚੇ ਫੱਗੂ ਨੇ, ਰੋਜ਼ ਨੇਮ ਨਿਭਾਉਣਾ, ਉਸ ਮੰਜੇ ਦੇ ਕੋਲ ਬੈਠ ਕੇ ਬਾਣੀ ਪੜ੍ਹੀ ਜਾਣੀ, ਸਿਮਰਨ ਕਰੀ ਜਾਣਾ, ਅਤੇ ਨਾਲ ਕਹੀ ਜਾਣਾ ਸੱਚੇ ਪਾਤਸ਼ਾਹ ਆਹ ਦਰਵਾਜ਼ੇ ਖੁੱਲ੍ਹੇ ਨੇ, ਕਿੱਦਣ ਆਓਗੇ। ਅਤੇ ਕਈ ਵਾਰੀ ਪ੍ਰੇਮ ਵਿੱਚ ਬੇਬਲ ਹੋ ਕੇ ਕਹਿ ਦੇਣਾ ਕਿ ਦਰਸ਼ਨ ਪਿਆਸੀ ਦਿਨ ਸ ਰਾਤ, ਚਿਤੋਂ ਅੰਧ ਨੀਤ, ਖੋਲ ਕਪਟ ਗੁਰ ਮੇਲੀਆਂ, ਨਾਨਕ ਹਰ ਸੰਗਮੀਤ, ਤਰਲੇ ਲੈਣੇ ਸੁਣ ਯਾਰ ਖਮਾਰੇ ਸੱਜਣ, ਇੱਕ ਕਰੂੰ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ, ਖੋ ਫਿਰੋਂ ਖੋਜੰਤੀਆਂ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਸੱਚੇ ਪਾਤਸ਼ਾਹ ਨੈਣ ਖਮਾਰੇ, ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀਨਾ ਧੀ ਰੀਜੈ, ਪ੍ਰਭ ਸਿਉਂ ਮਨ ਲੀਨਾ, ਜਿਉਂ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆਂ, ਸੱਚੇ ਪਾਤਸ਼ਾਹ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆਂ। ਅਰਦਾਸ ਦਰਸ਼ਨਾਂ ਲਈ ਕਰਨੀ ਕਿ ਦੇਖਣ ਕੋ ਮੁਸ਼ਤਾਕ ਮਾਰੂ ਡੱਖਣੇ, ਦੇਖਣ ਕੋ ਮੁਸ਼ਤਾਕ
मैं उतावला वा तेरे दर्शन ली मुख कजेहा तौ धनी। हे गुरु तेग बहादुर सच्चे पातशाह तेरा पवित्र मुखड़ा की हो जा है, देखण को मुश्ताक मुख कजेहा तौ धनी, फिरदा कीता हाल जां डिठमता मन त्रापिया। मन विचो आवाज निकलती पई है कि पंथ निहारै कामनी, लोचन भरी ले उसासा और ना भिजै पग ना किसै हर दर्शन की आशा। कह रहे ने उडो ना कागा कारे, हे काले कां तू उडदा क्यों नहीं। इत्थे मैं अर्थ जरूर करदा जावां, काले कां दे अर्थ की ने। वैसे असी अर्थ करने आ कां दे, अखरी अर्थ करांगे काला कां। गुरमुखो कां दा सुभाग है एक ता छेती कीत्या वो अपनी चुंज नू जबान नू बंद नहीं करदा, लोई जांदा कां 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 करी जांदा। कां नू बैठिया कदी देखो टेके कदी नहीं बैठदा, वो बस कदी इधर नज़र कदी इधर नज़र, चंचलताई है। तो तीजी गल कां दा सुभाए एक खिन विच उड़ के एक बनेरे तो दूजे ते दूजे तो तीजे ते। कहन लगे वो काले कां, काले कां दा अर्थ है वो काले मना, तू कां दी तरह चंचल है। कां तां कदी कां कां करना बंद कर देंदा, तू तां सुत्तिआं वी फुरने बनाई जाना है। कदी मन बंद करदा, चेते रखियो साडा शरीर आराम करदा, मन कदी आराम नहीं करदा। कां दी तरह तू बोली जाना, कां कां करी जाना। कां एक बनेरे ते बहिंदा दूजे ते तीजे ते मना, तेरा भी किहड़ा भरोसा कदी किधर उड़ना कदी किधर उड़ना। जे उड़ना ही जे तू दौड़ना ही है ते हे काले मना उडारी मार प्रीतम दे देश नू लिया के सनेहा दे मेरे प्यारे नू आउण विच किन्नी कु होर देरी लगनी। तू उड़ तां सही, उड़ो ना कागा कारे, उड़ ते किधर पासे उड़ बेग मिली जाए अपने राम प्यारे। प्यारे नू मिलन वास्ते चाचे फगू दी अरदास, उहदा सिमरन खोर तेज हो गया, बेबल हो गया। हुण इत्थे आ पहुंचिया कोल घुमाई लालना, गुरमन दीना सुन शब्द तुम्हारा, मेरा मन भीना ए मन भीना, ज्यों जल मीना लागा रंग मुरारा, कीमत कही न जाई ठाकुर तेरा महल अपारा। सगल गुणा के दाते स्वामी गुरु तेग बहादुर जी, सगल गुणा के दाते स्वामी बिनो सुनो एक दिना, देव दर्श नानक बलिहारी जीड़ा बल बल की ना। ज्यों ज्यों अंदर याद वधी प्यारे हो त्यों त्यों अंदर ठंड आउन लगी। एक बेनती खोर मैं कर दिया, देखो अज भी कुछ सिमरन करदा है, ज्यों ज्यों प्यारे दे आउन दी खबर हुंदी है ना त्यों त्यों अंदर नू ठंड पैंदी है। मैं एक दिन अर्ज कीती सी पहाड़ ते चढ़ना होवे, माउंटन एवरेस्ट ते किसे जाना होवे, खेमकुंट किसे बद्रीनाथ जाना होवे, ते गुरमुखो तुसी ऋषिकेश नू टपो ता पहाड़ियां विचो ठंडियां हवावां आउण लग पैंदियां ने। पहाड़ ते चढ़न तो पहला ही ठंडी हवा आउण लग पैंदी है, ते जदों प्यारे गुरु ने घर आउणा होवे ना उदों कुदरती तौर ते अंदर नू ठंड अपने आप ही पैण लग पैंदी। गुरु जी ने बाणी विच कह सोए सुनंदड़ी, सोए दा अखरी अर्थ खबर, तेरे आउण दा संदेश आया, तू आया नहीं। सोए सुनंदड़ी मेरा तन मन मौला नाम जपंदड़ी लाली, पंध जलंदड़ी मेरा अंदर ठंडा, देखो इत्थे विश्राम है। पंध जलंदड़ी दा अखरी अर्थ पंध सबर करना, जदों तुरना पंध जलंदड़ी मेरा अंदर ठंडा, गुरदर्शन देख निखाली। गुरु तेग बहादुर सच्ची सरकार अज चाचे फगू दे घर जांदे पए ने, घोड़े ते सवार होए। पिंड दे लोगां क्या बजुर्ग नू की हो गया है, आ मंजे दे चार चफेरे परिक्रमा करी जांदा है, दिन रात रोई जांदा है पुकारी जांदा है, कित्थे पंजाब दी धरती ते कित्थे गुरु तेग बहादुर सच्चे कृपालू दाता जी आउणगे। ए एवें वहम विच पै गया है। अज बैठा चाचा फगू उस मंजे दे कोल, नेत्र बंद कीते सच्ची सरकार ससराम गए, तेजी नाल घोड़े नू दड़ाउंदे होए गलियां विच्चों निकलदे ने। पिंड दे लोग कहिंदे ने कौण आया, देख के ठंड पई। लंघदे होए गलियां विच्चों घोड़े दे समेत चाचे फगू दे घर दा दरवाज़ा लंघे, ते जिस कमरे दे विच ए मंजा डा के पलंग ला के गुरु जी दा बैठा सी, घोड़ा उस पलंग तक चला गया। जदों घोड़े दियां टापां घोड़े दे आवाज़ सुनी
ਅਤੇ ਚਾਚੇ ਫੱਗੂ ਦੇ ਨੇਤਰ ਖੁੱਲ੍ਹੇ ਅਤੇ ਕੀ ਦੇਖਦਾ ਹੈ, ਸੱਚੀ ਸਰਕਾਰ ਗੁਰੂ ਤੇਗ ਬਹਾਦਰ ਘੋੜੇ 'ਤੇ ਬੈਠੇ ਹੋਏ ਆਵਾਜ਼ ਦੇ ਕੇ ਕਹਿੰਦੇ ਨੇ, ਭਾਈ ਫੱਗੂ ਦੇਖ ਤੂੰ ਪੁਕਾਰਦਾ ਰਿਹਾ, ਸਾਨੂੰ ਤੂੰ ਰਾਤ ਵੀ ਨਹੀਂ ਟਿਕਣ ਦਿੱਤਾ, ਦਿਨੇ ਵੀ ਨਹੀਂ ਟਿਕਣ ਦਿੱਤਾ, ਤੇਰੀਆਂ ਅੰਦਰ ਦੀਆਂ ਖਿੱਚਾਂ ਨੇ, ਤੇਰੇ ਅੰਦਰ ਦੀਆਂ ਅਰਦਾਸਾਂ ਨੇ ਸਾਨੂੰ ਮਜਬੂਰ ਕਰ ਦਿੱਤਾ। ਜਦੋਂ ਦੇਖਿਆ ਗੁਰੂ ਤੇਗ ਬਹਾਦਰ ਤਾਂ ਇੱਕੋ ਦਮ ਚੁੱਪ ਕਰ ਗਿਆ, ਆਵਾਜ਼ ਨਾ ਨਿਕਲੇ, ਕਿਉਂਕਿ ਪ੍ਰੇਮ ਦੇ ਆਂਸੂ ਉਹ ਹੀ ਗਲੇ ਦੀ ਭਾਸ਼ਾ ਬਣ ਗਏ, ਉਹ ਹੀ ਗਲੇ ਦੀ ਆਵਾਜ਼ ਬਣ ਗਏ, ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ ਅਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਘੋੜੇ 'ਤੇ ਚੜ੍ਹਿਆ ਹੋਇਆਂ ਦੇ ਚਰਨ ਪਕੜ ਲਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਇਸ ਪਵਿੱਤਰ ਸਰੀਰ ਦੇ ਆਪਣੇ ਪਵਿੱਤਰ ਚਰਨ ਇਸ ਸਰੀਰ 'ਤੇ ਰੱਖੋ, ਮੇਰੇ ਵਰਗਾ ਪਾਪੀ ਤੇਰੇ ਚਰਨਾਂ ਦੀ ਛੂਹ ਨਾਲ ਬਖਸ਼ਿਆ ਜਾਏ। ਸੱਚੇ ਪਾਤਸ਼ਾਹ ਇਸ ਬਜ਼ੁਰਗ ਦੇ ਤਨ ਨੂੰ ਸਵਲਾਂ ਕਰ ਦਿਓ, ਹੁਣ ਕਿਹੋ ਜਿਹਾ ਅਸਚਰਜ ਨਜ਼ਾਰਾ ਹੋਵੇਗਾ। ਕੋਈ ਪਾਣੀ ਵਿੱਚ ਖਲੋਤਾ ਕਹਿੰਦਾ ਮੇਰਾ ਜਹਾਜ਼ ਡੁੱਬਣ ਲੱਗਾ, ਕਿਨਾਰੇ ਲਾਂ, ਅਤੇ ਗੁਰੂ ਮੋਢੇ ਲਾਣ ਤੁਰ ਪੈਂਦਾ, ਇਹ ਮੈਂ ਰਾਤ ਅਰਜ਼ ਕਰਨੀ। ਕੋਈ ਪਲੰਘ ਵਿਛਾ ਕੇ ਖਲੋਤਾ ਕਹਿੰਦਾ ਲਾ ਬੇੜਾ ਕਿਨਾਰੇ, ਉੱਥੇ ਪਹੁੰਚ ਜਾਂਦਾ। ਅਤੇ ਕੋਈ ਜਨੇਊ ਲੈ ਕੇ ਕਹਿੰਦਾ ਬਾਬਾ ਹੁਣ ਖਿੰਦ ਦੀ ਬੇੜੀ ਤੂੰ ਹੀ ਕਿਨਾਰੇ ਲਾਏਗਾ, ਤੇਰੇ ਤੋਂ ਬਿਨਾਂ ਕਿਸੇ ਨਹੀਂ ਉਲਾ। ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਉਤਰੇ, ਚਰਨਾਂ 'ਤੇ ਢਹਿ ਪਿਆ, ਸੱਚੇ ਪਾਤਸ਼ਾਹ ਦੇ ਰੋ ਰੋ ਕੇ ਚਰਨ ਧੋ ਦਿੱਤੇ। ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਕਹਿੰਦਾ ਆਓ ਦੇਖੋ, ਤੁਸੀਂ ਕਹਿੰਦੇ ਸੋ ਕਿ ਕਮਲਾ ਹੋ ਗਿਆ, ਆਵਾਜ਼ਾਂ ਮਾਰਦਾ। ਕਹਿਣ ਲੱਗਾ ਮੈਂ ਸੱਚਮੁੱਚ ਬਾਵਰਾ ਹੋ ਗਿਆ ਸਾਂ, ਅਸਲ ਵਿੱਚ ਮੇਰੇ ਗੁਰੂ ਨੇ ਆਪਣੇ ਬਿਰਧ ਦੀ ਲਾਜ ਰੱਖੀ, ਮੇਰੇ ਘਰ ਵਿੱਚ ਆ ਚਰਨ ਪਾਏ ਅਤੇ ਮੈਂ ਵੱਡਾ ਦਰਵਾਜ਼ਾ ਰੱਖਿਆ ਸੀ, ਕਿਉਂਕਿ ਜੇ ਅੰਦਰ ਦੇ ਦਰਵਾਜ਼ੇ ਛੋਟੇ ਹੋਣ ਤਾਂ ਗੁਰੂ ਅੰਦਰ ਆਵੇਗਾ ਕਿਵੇਂ। ਦਰਵਾਜ਼ਾ ਖੁੱਲ੍ਹਾ ਰੱਖ, ਅੰਦਰ ਦੇ ਦਰਵਾਜ਼ੇ ਖੋਲ੍ਹ ਕੇ ਰੱਖ, ਪਤਾ ਨਹੀਂ ਗੁਰੂ ਨੇ ਕਿਹੜੀ ਘੜੀ ਅੰਦਰ ਪ੍ਰਵੇਸ਼ ਕਰ ਜਾਣਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਬੈਠਾ, ਸੰਗਤ ਆ ਗਈ। ਹੁਣ ਦੇਖੋ ਮੇਰਾ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਇੱਕ ਖਿੰਨ ਵਿੱਚ ਰਹਿਮਤਾਂ ਵਰਤਾਉਂਦੇ ਪਏ ਨੇ। ਚਾਚੇ ਫੱਗੂ ਨੂੰ ਕਹਿਣ ਲੱਗੇ ਲਿਆ ਜਿਹੜੀ ਦਸਵੰਧ ਦੀ ਮਾਇਆ ਇਕੱਠੀ ਕੀਤੀ ਆ, ਸਾਰੀ ਮਾਇਆ ਇਕੱਠੀ ਰੱਖ ਦਿੱਤੀ, ਬਸਤਰ ਰੱਖ ਦਿੱਤੇ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਇੰਨਾ ਕੁਝ ਤੇਰੇ ਨਾਮ 'ਤੇ ਸਿੱਖ ਸੰਗਤ ਨੇ ਦਿੱਤਾ। ਅਤੇ ਗੁਰੂ ਤੇਗ ਬਹਾਦਰ ਮੁਸਕਰਾ ਕੇ ਕਹਿਣ ਲੱਗੇ ਫੱਗੂ ਗੁਰੂ ਦੀ ਚੀਜ਼ ਨਹੀਂ ਰੱਖੀ ਦੀ ਹੁੰਦੀ, ਜਿਹੜੀ ਗੁਰੂ ਦੇ ਨਾਂ 'ਤੇ ਦਿੱਤੀ ਹੋਵੇ ਸੰਗਤ ਨੇ ਉਹ ਵਾਪਸ ਦੇ ਗੁਰੂ ਨੂੰ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਇੱਕ ਇੱਕ ਟਕਾ ਗਿਣ ਕੇ ਰੱਖਿਆ, ਕੋਈ ਚੀਜ਼ ਵੀ ਮੈਂ ਘਰ ਨਹੀਂ ਰੱਖੀ, ਬਸਤਰ ਹੀਰੇ ਮੋਤੀ ਜੋ ਕੁਝ ਹੈ ਸੀ ਮੈਂ ਸਭ ਕੁਝ ਰੱਖ ਦਿੱਤਾ। ਹੱਸ ਕੇ ਕਹਿਣ ਲੱਗੇ ਦੇਖ ਅਜੇ ਇੱਕ ਚੀਜ਼ ਹੋਰ ਹੈ ਸਾਡੀ ਤੇਰੇ ਘਰ ਵਿੱਚ, ਉਹ ਨਹੀਂ ਦੇਵੇਂਗਾ। ਸੱਚੇ ਪਾਤਸ਼ਾਹ ਮੈਨੂੰ ਦੱਸ ਮੈਂ ਭੁੱਲ ਗਿਆ ਕਿਹੜੀ। ਬਾਹਰ ਵਿਹੜੇ ਵਿੱਚ ਨਿਕਲੇ, ਬਾਂਹ ਪਕੜ ਕੇ ਕਹਿਣ ਲੱਗਿਆ ਜਿਹੜੇ ਬੇਰੀ ਨੂੰ ਬੇਰ ਲੱਗੇ ਨੇ ਇਹ ਵੀ ਸਾਡੇ, ਧਿਆਨ ਦਿਆ ਜੇ ਗੁਰਮੁਖੋ ਪੱਕੇ ਬੇਰ ਨਹੀਂ ਸਾਨੂੰ ਦੇਵੇਂਗਾ, ਇਹ ਮੇਰੇ ਨਹੀਂ। ਭਾਈ ਫੱਗੂ ਨੇ ਕੁਛ ਨਹੀਂ ਕਿਹਾ, ਫਿਰ ਢਹਿ ਕੇ ਚਰਨਾਂ 'ਤੇ ਕਹਿੰਦਾ ਗਰੀਬ ਨਿਵਾਜ ਜਿਹੜੇ ਤੈਨੂੰ ਭੈੜਾ ਬੋਲਦੇ ਨੇ ਤੂੰ ਉਹਨਾਂ ਦੀਆਂ ਪਿਟਾਵਾਂ ਵੀ ਸਵੀਕਾਰ ਕਰ ਲੈਣਾ, ਇਹ ਬੇਰੀ ਤੇਰੀ ਹੈ, ਇਹ ਬੇਰ ਤੇਰੇ ਨੇ। ਸਿੱਖ ਸੰਗਤ ਹੈਰਾਨ ਹੋ ਗਈ ਵੀ ਇਹ ਬੇਰ ਕਿਵੇਂ, ਇਹ ਬੇਰੀ ਕਈ ਸਾਲਾਂ ਦੀ ਹੈ। ਹਜ਼ੂਰ ਨੇ ਕਿਹਾ ਬੋਲ ਕੇ ਦੱਸ ਸਿੱਖ ਸੰਗਤ ਨੂੰ ਇਹ ਬੇਰੀ ਗੁਰੂ ਨਾਨਕ ਸਾਹਿਬ ਦੀ ਹੈ। ਚਾਚੇ ਫੱਗੂ ਨੇ ਸੰਗਤ ਵਿੱਚ ਬੈਠ ਬੋਲ ਕੇ ਕਿਹਾ, ਕਹਿਣ ਲੱਗੇ ਮੇਰਾ ਨਾਮ ਨੇਮ ਸੀ ਕਿ ਗੁਰੂ ਦੀ ਮਾਇਆ ਸੰਗਤ ਕੋਲੋਂ ਇਕੱਠੀ ਕਰਨੀ। ਇੱਕ ਘਰ ਵਿੱਚ ਮੈਂ ਗਿਆ ਅਤੇ ਸਿੱਖ ਘਰ ਨਹੀਂ ਸੀ ਅਤੇ ਸਿੱਖਣੀ ਘਰ ਸੀ, ਮੈਂ ਆਵਾਜ਼ ਦੇਖ ਕੇ ਕਿਹਾ ਬੀਬਾ, ਅਤੇ ਉਹ ਸਿੱਖਣੀ ਬਾਹਰ ਆਈ। ਮੈਂ ਕਿਹਾ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ ਅਤੇ ਗੁਰੂ ਜੀ ਦੇ ਨਾਮ 'ਤੇ ਜੇ ਤੁਸੀਂ ਮਾਇਆ ਦੇਣੀ ਹੈ ਜੋ ਦੇਣਾ ਦੇ ਦਿਓ। ਕਹਿਣ ਲੱਗੀ ਉਹ ਸਿੱਖਣੀ ਗੁੱਸੇ ਵਿੱਚ ਸੀ, ਕਹਿਣ ਲੱਗੀ ਜਾ ਚਲਾ ਜਾ, ਸਿੱਖ ਘਰ ਕੋਈ ਨਹੀਂ, ਤੈਨੂੰ ਹੋਰ ਕੋਈ ਕੰਮ ਹੀ ਨਹੀਂ, ਅਤੇ ਦੇਖੋ ਗੁਰੂ ਦੀ ਖਾਤਰ ਕੋਈ ਝਿੜਕ ਵੀ ਦੇ। ਅੱਜ ਗੁਰੂ ਉਹਦੀ ਝਿੜਕ ਨੂੰ ਆਪਣੇ ਸੀਨੇ ਨਾਲ ਲਾਉਣ ਲੱਗੇ। ਕਹਿਣ ਲੱਗੀ ਚਲਾ ਜਾ, ਸਿੱਖ ਘਰ ਨਹੀਂ, ਜਦੋਂ ਆਵੇਗਾ ਉਦੋਂ ਲਾ ਕੇ ਲੈ ਜਾਈ। ਕਹਿੰਦੇ ਨੇ ਮੈਂ ਕਿਹਾ ਮੈਂ ਸਰੀਰ ਵਡੇਰਾ ਹੋ ਚੱਲਾ, ਕਈ ਮਹੀਨਿਆਂ ਬਾਅਦ ਤੁਹਾਡੇ ਪਿੰਡ ਵਿੱਚ ਚੱਕਰ ਲੱਗਦਾ, ਹੁਣ ਮੈਂ ਆਇਆ, ਜੋ ਕੁਛ ਹੈ ਤੂੰ ਦੇ ਦੇ ਭਾਗਵਾਨ ਨੇ ਭਾਗਾਂ ਵਾਲੀਏ, ਗੁਰੂ ਨਾਨਕ ਤੈਨੂੰ ਭਾਗ ਲਾਏ, ਕੋਈ ਇੱਥੇ ਜਿੱਦ ਥੋੜ੍ਹਾ, ਕੋਈ ਇਹ ਤਾਂ ਨਹੀਂ ਤੈਨੂੰ ਕੋਈ ਅਸੀਂ ਡੰਨ ਲਾਣਾ, ਟੈਕਸ ਲਾਣਾ, ਇਹਨੇ ਦੇ ਜੋ ਹੈ ਉਹ ਦੇ ਦੇ। ਕਹਿੰਦੇ ਨੇ ਉਹ ਬੀਬੀ ਉਸ ਵੇਲੇ ਬੋਕਰ ਮਾਰਦੀ ਪਈ ਸੀ, ਉਹ ਝਾੜੂ ਲਾਉਂਦੀ ਪਈ ਸੀ, ਝਾੜੂ ਲਾ ਕੇ ਉਹਨੇ ਕੂੜਾ ਇੱਕ ਥਾਂ 'ਤੇ ਇਕੱਠਾ ਕੀਤਾ। ਕਹਿਣ ਲੱਗੀ ਬਾਬਾ ਚਲਾ ਜਾ, ਤੈਨੂੰ ਕਿਹਾ ਹੈ? ਕਹਿੰਦਾ ਮੈਂ ਝੋਲੀ ਅੱਡ ਕੇ ਕਿਹਾ ਜੋ ਹੈ ਗੁਰੂ ਜੀ ਦੇ ਨਾਂ 'ਤੇ ਦੇ ਦੇ, ਤੇਰੀ ਕਿਰਤ ਸਫਲੀ ਹੋ ਜਾਏਗੀ। ਕਹਿਣ ਲੱਗਾ ਮੈਂ ਝੋਲੀ ਕੀਤੀ, ਉਸ ਬੀਬੀ ਨੇ ਜਿਹੜਾ ਘੱਟਾ ਮਿੱਟੀ ਇਕੱਠਾ ਕੀਤਾ ਸੀ ਨਾ, ਬੁੱਕਾਂ ਭਰ ਭਰ ਕੇ ਮੇਰੀ ਝੋਲੀ ਵਿੱਚ ਮਿੱਟੀ ਪਾ ਦਿੱਤੀ, ਬੋਕਰ ਵਾਲੀ ਮਿੱਟੀ ਪਾ ਕੇ। ਕਹਿਣ ਲੱਗੀ ਆਹ ਲੈ ਜਾ ਗੁਰੂ ਤੇਗ ਬਹਾਦਰ ਦੇ ਨਾਂ 'ਤੇ। ਕਹਿੰਦਾ ਮੇਰੇ ਮਨ 'ਚ ਆਇਆ ਮਣਾ, ਕੋਈ ਗੱਲ ਨਹੀਂ, ਜੇ ਗੁੱਸੇ ਵਿੱਚ ਹੈ ਇਹ ਮਿੱਟੀ ਵੀ ਪ੍ਰਵਾਨਕ ਹੈ। ਕਹਿੰਦਾ ਮੈਂ ਮਿੱਟੀ ਪੋਟਲੀ ਵਿੱਚ ਬੰਨੀ ਸੰਗਤ, ਅਤੇ ਗੁਰੂ ਤੇਗ ਬਹਾਦਰ ਨਾਲੇ ਸੁਣੀ ਜਾਂਦੇ ਨੇ, ਅਤੇ ਨਾਲੇ ਭਾਈ ਫੱਗੂ ਦੇ ਕੰਢ ਉੱਤੇ ਖੱਤ ਫੇਰੀ ਜਾਂਦੇ। ਕਹਿਣ ਲੱਗੇ ਸੰਗਤ ਮੈਂ ਇਹ ਮਿੱਟੀ ਦੀ ਪੋਟਲੀ ਘਰ ਲੈ ਆਇਆ, ਮੈਂ ਆ ਕੇ ਮਿੱਟੀ ਨੂੰ ਫਰੋਲਿਆ, ਮੈਂ ਦੇਖਿਆ ਕੀ ਪਤਾ ਮਿੱਟੀ ਵਿੱਚ ਕਿਤੇ ਭਾਗ ਲੁਕੇ ਹੋਣੇ ਸਿੱਖ ਦੇ। ਕਹਿੰਦਾ ਮੈਂ ਜਦੋਂ ਮਿੱਟੀ ਨੂੰ ਫਰੋਲਿਆ, ਉਹਦੇ ਵਿੱਚੋਂ ਇੱਕ ਬੇਰ ਦੀ ਗਿਟਕ ਨਿਕਲ ਆਈ। ਕਹਿੰਦਾ ਉਹ ਬੇਰ ਦੀ ਗਿਟਕ ਫਿਰ ਮੈਂ ਗੁਰੂ ਕੀ ਦਿੱਤੀ ਕੋਈ ਦਾਂਤ ਸਮਝ ਕੇ ਜ਼ਮੀਨ ਪੱਟ ਕੇ ਬੇਰ ਦੀ ਗਿਟਕ ਬੀਜ ਦਿੱਤੀ, ਅਤੇ ਮੈਂ ਗੁਰੂ ਕੀ ਬੇਰ ਜਾਣ ਕੇ ਇਹਨੂੰ ਪਾਲਦਾ ਰਿਹਾ। ਅਤੇ ਕਹਿਣ ਲੱਗੇ ਅੱਜ ਦੇਖੋ ਉਹ ਬੇਰ ਵੱਡੀ ਹੋ ਗਈ, ਇਹਨੂੰ ਬੇਰੀ ਨੂੰ ਬੇਰ ਲੱਗ ਗਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਇਹ ਤੇਰੀ ਬੇਰੀ ਹੈ, ਤੇਰੇ ਬੇਰ ਨੇ। ਜਦੋਂ ਇੰਨੀ ਸਾਖੀ ਸੁਣਾਈ ਅਤੇ ਨਾਲ ਹੀ ਕਹਿ ਦਿੱਤਾ ਸੱਚੇ ਪਾਤਸ਼ਾਹ ਅਸੀਂ ਤੇਰੀ ਕਦਰ ਨਾ ਜਾਣ ਸਕੇ, ਤੂੰ ਤਾਂ ਝੋਲੀ ਵਿੱਚ ਕੋਈ ਮਿੱਟੀ ਪਾਏ ਅਤੇ ਮਿੱਟੀ ਵੀ ਸਵੀਕਾਰ ਕਰ ਲੈਂਦਾ, ਤੈਨੂੰ ਕੋਈ ਪਿਆਰ ਕਰੇ ਤਾਂ ਸਹੀ, ਜਦੋਂ ਕਿਹਾ ਤੂੰ ਮਿੱਟੀ ਵੀ ਝੋਲੀ ਵਿੱਚ ਪਵਾਉਂਦਾ। ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਾਚੇ ਫੱਗੂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਇਕੱਲਾ ਗੁਰੂ ਨਹੀਂ ਸਿੱਖਾਂ, ਤੂੰ ਵੀ ਧਨ ਹੈ ਜਿਹੜਾ ਲੋਕਾਂ ਦੇ ਉਲਾਮੇ ਗਾਲਾਂ ਸੁਣ ਕੇ ਵੀ ਝੋਲੀ ਵਿੱਚ ਗੁਰੂ ਕੀ ਕਾਰ ਪਵਾਈ ਜਾਂਦਾ। ਗੁਰਮੁਖੋ ਉਸ ਵੇਲੇ ਕਿਹਾ ਧਨ ਸਿੱਖੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੇ ਅਖੀਰ 'ਤੇ ਸ਼ਬਦ ਦੀ ਸੰਪੂਰਨਤਾ ਮੈਂ ਕਰ ਦਿੰਦਾ। ਸ਼ਬਦ ਸੀ ਤੁਮ ਸਮਰੱਥਾ ਕਾਰਨ ਕਰਨ, ਤੂੰ ਸਮਰੱਥ ਹੈ, ਕੇਵਲ ਰਾਜੇ ਭਿਖਾਰੀ ਸੱਖਣੇ ਭਰੇ ਨਹੀਂ ਕਰਦਾ, ਇੱਥੋਂ ਤੱਕ ਤੂੰ ਪਾਪੀਆਂ ਉੱਤੇ ਪਰਦੇ ਪਾ ਦੇਣਾ, ਅਤੇ ਕਿੰਨਾ ਸਮਰੱਥ ਹੈ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਅਟਲ ਭਇਓ ਤਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈਂ ਕਾਹੇ ਬਿਸਰਾਇਆ, ਜਾਬੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ 'ਤੇ ਛੂਟਾਂ, ਮੈਂ ਮਾਂ ਨਾਮ ਕਹਾਂ ਲਓ ਬਰਨੂ ਰਾਮ ਕਹਿਤ ਬੰਧਨ 'ਤੇ ਟੂਟਾਂ, ਅਜਾਮਲ ਪਾਪੀ ਜਗ ਜਾਨੈ ਨਿਮਖ ਮਾਏ ਨਿਸਤਾਰਾਂ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾਂ। ਰੱਬ ਸਭ ਕੁਝ ਕਰਨ ਦੇ ਸਮਰੱਥ ਹੈ, ਗੁਰੂ ਕਿਰਪਾ ਕਰੇ ਅਸੀਂ ਸਾਈਂ ਦੇ ਚਰਨਾਂ ਨਾਲ ਜੁੜ ਸਕੀਏ। ਅਤੇ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਹੋ ਸਕਦਾ ਹੈ ਕਈ ਜਨਮਾਂ ਦੇ ਸੁੱਕੇ ਹੋਏ ਅੰਦਰ ਭਰ ਦੇਵੇ, ਕਈ ਜਨਮਾਂ ਦੇ ਸੁੱਕੇ ਹੋਏ ਮਨਾਂ ਨੂੰ ਖਰਿਆਂ ਕਰ ਦੇਵੇ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਰਾਤ ਤੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਲੜੀ ਚਲਾਵਾਂਗੇ। ਪਹਿਲਾਂ ਬਕਾਲੇ ਦਾ ਸਮਾਂ, ਕੁਝ ਸਮਾਂ ਜਿਹੜੀਆਂ ਰਹਿਮਤਾਂ ਵਰਸਾਉਂਦੇ ਰਹੇ ਅਤੇ ਬਾਣੀ, ਫਿਰ ਸ਼ਹਾਦਤ, ਅਤੇ ਇੱਕ ਬੇਨਤੀ ਮੈਂ ਖਾਸ ਕਰਕੇ ਕਰਨੀ ਹੈ। ਗੁਰੂ ਤੇਗ ਬਹਾਦਰ ਸਰੀਰਕ ਰੂਪ ਵਿੱਚ ਵੀ ਕਿਰਪਾ ਕਰਦੇ ਰਹੇ, ਅਤੇ ਜਦੋਂ ਇਕੱਲਾ ਸੀਸ ਰਹਿ ਗਿਆ ਨਾ, ਅਤੇ ਜਿੱਥੇ ਜਿੱਥੇ ਗਏ ਸੀਸ ਦੀ ਯਾਤਰਾ ਕਰਦੇ ਵੀ ਸਿੱਖਾਂ ਨੂੰ ਨਵਾਜਦੇ ਰਹੇ। ਕਿਹੜੀਆਂ ਕਿਹੜੀਆਂ ਥਾਵਾਂ 'ਤੇ ਗਏ, ਕਿਹੜੇ ਕਿਹੜੇ ਸਿੱਖ ਉਡੀਕਦੇ ਪਏ ਸਨ, ਇਕੱਲੇ ਸੀਸ ਦੇ ਦਰਸ਼ਨ ਹੋਏ, ਉਹ ਅਸੀਂ ਆਉਣ ਵਾਲੇ ਚਾਰ ਦੀਵਾਨਾਂ ਵਿੱਚ ਵਾਚਾਂਗੇ। ਇੱਥੋਂ ਦੇ ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬਾਬੇ ਨਾਨਕ ਦੀ ਬਾਣੀ ਨੂੰ ਆਪਣੀ ਖਿੱਕ ਨਾਲ ਸੀਨੇ ਨਾਲ ਸਾਂਭ ਕੇ ਬੈਠੇ ਨੇ, ਸ਼ਰਧਾ ਦਾ ਭਾਂਡਾ ਲੈ ਕੇ ਤੁਰੇ ਹੋ। ਗੁਰੂ ਤੇਗ ਬਹਾਦਰ ਤੁਹਾਡੀ ਭਾਵਨਾ ਦੇ ਭਾਂਡੇ ਵਿੱਚ ਨਾਮ ਦੀਆਂ ਦਾਤਾਂ ਬਖਸ਼ੇ ਅਤੇ ਗੁਰਸਿੱਖੀ ਦੀਆਂ ਦਾਤਾਂ ਬਖਸ਼ ਕੇ ਨਿਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।